सुजान बलजुत बदै शरीर बड करै नरन कल्याण।
वाहिगुरु खालसा वाहिगुरु जी की फतेह। परम सत्कार योग सतगुरु साहिब जी दी पावन पवित्र गोद विखे विराजमान गुरु सवारी गुरु खालसा साध संग जीओ, आप जी वडभागे हो कि नितां प्रति शाम दे दीवाना विखे हाजरियां भरदे होए श्री गुरु कलगीधर पातशाह जी का पावन इतिहास श्रवण कर रहे हो। धन गुरु कलगीधर पातशाह जी सबना दियां मनोकामना पूरियां करन वाले सबना गुरसिखा नूं मुक्ति दा दान देण वाले जड़े अपने कौतक कर रहे हन कि भाई कीर्तिया जो गुरु घर दा चोर बरदार है। चोर बरदार दा अर्थ है कि चोर साहब करना महाराज जी नूं चोर साहब कर रहा सी कि एक कलंदर एक भालू लेके आया। सारे गुरसिख देखण लगे बड़ा हास रस छा गया भारी सभा विखे ते महाराज जी ने आख्या कीर्तिया इनू पछाणिया है ये तेरा पिता शोभा राम है। शोभा राम लिखिया है ज्ञानी ज्ञान सिंह ने ते इत्थे आया गुरदास जी गुरु का दास ते नाम से गुरदास तवारी गुरु खालसे विखे उत्थे नाम शोभा राम आया ये तेरा पिता शोभा राम है ते सुन के बड़ा हैरान होया कि महाराज कि जेड़ा तुहाडे घर दी सेवा करे गुरसिखा नूं देग वंडे ते ओ भालू बने। सतगुरु आखदे हां जिदे मन विच जो इच्छा है जो वासना है जा जिसनु जो बचन हो जान वो जरूर पूरे होंदे हैं। एक गुरु के सिख ने बचन कीते वो नाम रसिए वाला एक गुरु का सिख गड्डे लेके जा रहा सी कि मन विखे एक उमंग जागी कि सतगुरु महाराज का डेरा इत्थे है आके दर्शन कर लवा। दर्शन किते देख लैण लगा आखण लगा भाई साहब जी शोभा राम जी थोड़ा किणका जा दे दो। अंदर शरदा सी किणका लैके तृप्त होण वाला पर तेरा पिता ए शोभा राम अंदरों नाम रस दा धारण ही नहीं सी सिदक वाला नहीं भरोसे वाला नहीं ते ओदे कपड़े देख के लिबास वेख के बड़ा नु भैड़ा आ गया कि तू ता भालू वांग एवें लिबड़िया होया ते उस गुरु के सिख ने उकणका चुकिया धरती तो अपने मुंह च पाया आखण लगा मैं क्यों भालू बना भालू तू बन। ते उस गुरु के सिख दा वचन प्रफुल्लित होया ते तेरा पिता इस जोन विखे आया आखण लगा सतगुरु जी हुण बख्शिश करो इहदा कल्याण करो मुक्ति करो। फिर सतगुरु महाराज जी ने कुछ पैसे दे के उहनां तों खरीदना चाहिया पर वो लालच विखे बोते आ गए। जदों कोई लालची बन जावे फिर गुरु के सिख कोल दूजे भी साधर हन डंडा पीर है विगड़िया तिगड़िया दा। तो गुरु के सिखा ने गुरु के हुक्म अनुसार हला मारिया खो के लियाए जो खो के लियाए उदी मुक्ति की महाराज जी ने अपना शीत प्रसाद छकाया ते उनु उस जून तो मुक्त करके परम पद की दात बख्शी। ऐसे गुरु कलगीधर पातशाह सबना का कल्याण कर रहे हैं। अज उन्हां जी बारे महाकवि संतोख सिंह जी बड़ी सुंदरता बयान कर रहे हैं। आओ ਇਹ ਸੁੰਦਰ ਦ੍ਰਿਸ਼ ਵੀਰ ਅਸੀਂ ਕਿਰਿਆ ਮਹਾਰਾਜ ਜੀ ਦੀ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਜਿਉਂ ਬੁਲਾਵਾ ਹੈ ਤਿਉਂ ਬੋਲਾ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਓ ਸਾਰੇ ਬਾਈ ਭਾਈ ਗੁਰੂ ਕੇ ਪਿਆਰੇ, ਗੁਰੂ ਕਿਰਪਾ ਸਦਕਾ ਆਪਣੀ ਸੁਰਤੀ ਬਿਰਤੀ ਉਗਾਗਰ ਕਰਦੇ ਹਾਂ। ਸ਼ਰਧਾ ਸਤਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ
ਸਤਨਾਮ ਗੁਰੂ ਸਾਹਿਬ ਜੀਓ। ਇਸ ਪ੍ਰਕਾਰ ਸ਼੍ਰੀ ਸਤਿਗੁਰ ਗੋਵਿੰਦ ਸਿੰਘ ਸੁਜਾਨ,
ਇਸ ਤਰ੍ਹਾਂ ਸ੍ਰੀ ਗੁਰ ਕਲਗੀਧਰ ਪਾਤਸ਼ਾਹ ਸ੍ਰੀ ਗੁਰ ਗੋਬਿੰਦ ਸਿੰਘ ਮਹਾਨ, ਇਹ ਮਹਾਨ ਯੋਧੇ ਐਸੇ ਤਪਸਵੀ ਜਨ,
ਬਲ ਜੁਤ ਵਧੈ ਸਰੀਰ ਬਦ ਕਰੈ ਨਰਨ ਕਲਿਆਣ।
ਸਤਿਗੁਰ ਮਹਾਰਾਜ ਦਾ ਸਰੀਰ ਵੱਧ ਰਿਹਾ ਦਿਨ ਦਿਨ, ਉਮਰ ਲਗਭਗ 12-13 ਸਾਲ, ਪਰ ਬਲ ਕਰਕੇ ਬਹੁਤੇ ਜ਼ਿਆਦਾ ਬਲਵਾਨ, ਸਰੀਰ ਤੰਦਰੁਸਤ ਹੈ, ਭਰੀ ਜਵਾਨੀ ਦੀ ਇਹ ਉਮਰ ਆ ਰਹੀ ਹੈ।
ਕਿਉਂ ਪਈ ਆਯੁਧ ਵਿਦਿਆ ਬੋ ਅਭਿਆਸ ਹੈ।
ਕਲਗੀਧਰ ਪਾਤਸ਼ਾਹ ਰੋਜ਼ ਸ਼ਸਤਰਾਂ ਦਾ ਅਭਿਆਸ ਕਰਦੇ, ਕਦੀ ਗਤਕਾਬਾਜੀ, ਕਦੀ ਤੀਰ ਅੰਦਾਜੀ, ਕਦੀ ਤਲਵਾਰ ਲੈ ਕੇ, ਕਦੀ ਘੋੜ ਸਵਾਰੀ ਕਰ ਰਹੇ ਹਨ।
ਅਪਰ ਸਕਲ ਹੀ ਗੇਰੇ ਪਾਸੇ,
ਹੋਰ ਜਿਹੜਾ ਕੋਈ ਸਾਹਮਣੇ ਯੋਧਾ ਆਵੇ, ਕਿਉਂਕਿ ਨਾਲ ਦੋ ਯੋਧੇ ਹੁੰਦੇ ਸਨ, ਇੱਕ ਨੂੰ ਮਾਰਨਾ ਦੂਜੇ ਨੇ ਮਾਰਨਾ, ਆਮੋ ਸਾਹਮਣੇ ਦੋ ਯੋਧੇ, ਇੱਕ ਪਾਸੇ ਗੁਰਕਲਗੀਧਰ ਪਾਤਸ਼ਾਹ, ਦੂਜੇ ਪਾਸੇ ਹੋਰ ਗੁਰੂ ਕੇ ਸਿੱਖ, ਜਿਹੜਾ ਸਾਹਮਣੇ ਅੜਦਾ ਸੀ ਉਹ ਝੜ ਜਾਂਦਾ ਸੀ।
ਬਹਿਰ ਜਾਏ ਤਰਵਾਏ ਨਿਸ਼ਾਨਾ,
ਮਹਾਰਾਜ ਬਾਹਰ ਜਾ ਕੇ ਨਿਸ਼ਾਨਾ ਧਾਉਂਦੇ ਸਨ, ਗੁਰਸਿੱਖੋ ਉੱਥੇ ਨਿਸ਼ਾਨਾ ਰੱਖੋ, ਉਸੇ ਤੀਰ ਚਲਾਵਾਂਗੇ। ਬਿਲਕੁਲ ਬਰੀਕ ਨਿਸ਼ਾਨਾ ਰੱਖ ਕੇ ਮਹਾਰਾਜ ਤੀਰ ਅੰਦਾਜ਼ੀ ਕਰ ਰਹੇ ਹਨ।
ਕਰੈ ਚਲਾਵਨ ਧਨ ਤੇ ਬਾਨਾ,
ਬੜਾ ਕਠੋਰ ਇਹ ਧਨੁੱਖ ਤੇ ਬਾਣ ਖਿੱਚ ਖਿੱਚ ਕੇ ਸ਼ਾਂ ਸ਼ਾਂ ਕਰਕੇ ਮਹਾਰਾਜ ਤੀਰ ਚਲਾ ਰਹੇ ਹਨ।
ਫਿਰ ਵੀ ਆਸਨ ਹੋਏ ਚਲਾਵਾ,
ਵੀਰ ਆਸਨ ਤੇ ਬਹਿ ਕੇ, ਅੱਜ ਕੱਲ ਤਾਂ ਗੋਡੇ ਮਾਰ ਜਦੋਂ ਜਵਾਬ ਦੇ ਜਾਂਦੇ ਆਮ ਬੰਦਿਆਂ ਦੇ, ਪਰ ਵੀਰ ਆਸਨ ਕੀ ਹੈ? ਯੋਧਿਆਂ ਦਾ ਆਸਨ ਹੈ। ਤੇ ਮਹਾਰਾਜ ਯੋਧਿਆਂ ਦੇ ਆਸਨ ਤੇ ਬਹਿ ਕੇ, ਵੀਰ ਆਸਨ ਤੇ ਬਹਿ ਕੇ ਉਹ ਅਭਿਆਸ ਕਰ ਰਹੇ ਹਨ।
ਕਬ ਠਾਂਡੇ ਅਤ ਲੱਚ ਗਿਰਾਵਾ,
ਕਦੀ ਤਾਂ ਮਹਾਰਾਜ ਖੜੇ ਹੋ ਕੇ ਹੀ ਆਪਣਾ ਨਿਸ਼ਾਨਾ ਮਾਰਦੇ, ਸ਼ਾਹ ਦੇ ਕੀ ਤੀਰ ਚਲਾਉਂਦੇ, ਤੇ ਉੱਥੇ ਹੀ ਉਹ ਨਿਸ਼ਾਨਾ ਥੱਲੇ ਗਿਰਦਾ ਹੈ। ਕਦੀ ਮਹਾਰਾਜ ਉਸ ਧਨੁਸ਼ ਨੂੰ ਖਿੱਚਦੇ ਹਨ, ਕਿਉਂਕਿ ਖਾਲਸਾ ਜੀ ਉਹ ਆਮ ਧਨੁਸ਼ ਨੇ ਜਿਹੜੇ ਅੱਜ ਕੱਲ ਬਾਜ਼ਾਰਾਂ ਵਿਖੇ ਮਿਲਦੇ, ਉਹ ਧਨੁਸ਼ੀ ਨੌ ਟੰਕਾ ਬਾਣ, ਨੌ ਟੰਕੇ ਦਾ ਭਾਵ ਹੈ ਕਿ ਜਿਹਦੇ ਇੱਕ ਪਲੜੇ 225 ਕਿਲੋ ਰੱਖੋ, ਦੂਜੇ ਪਲੜੇ ਇਤਨਾ ਭਾਰ ਰੱਖੋ ਤਾਂ ਥੋੜਾ ਜਿਹਾ ਲਿਫਦਾ ਸੀ। ਐਸਾ ਨੌ ਟੰਕਾ ਧਨੁਸ਼ ਸਤਿਗੁਰੂ ਮਹਾਰਾਜ ਸ਼ਾਹ ਸ਼ਾਹ ਕਰਾਉਂਦੇ ਉਸ ਬਾਣ ਦੀ ਅਤੇ ਧਨੁਸ਼ ਦੀ।
ਜਿਵੇਂ ਪੁੱਜ ਦੰਡ ਅਧਿਕ ਬਲ ਧਰੈ,
ਜਿਵੇਂ ਜਿਵੇਂ ਬਲ ਵਧੀ ਜਾ ਰਿਹਾ ਤੇ ਉਸੇ ਤਰ੍ਹਾਂ ਮਹਾਰਾਜ ਉਹਨੂੰ ਖਿੱਚ ਖਿੱਚ ਕੇ ਆਪਣੇ ਅਭਿਆਸ ਕਰ ਰਹੇ ਹਨ।
ਉਹਨੇ ਪਿਤਾ ਮੇ ਕੀ ਵਡਿਆਏ,
ਸੁਣਦੇ ਹਨ ਸਾਡੇ ਦਾਦਾ ਜੀ ਵੱਡ ਯੋਧਾ ਬਹੁ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿਸ ਤਰ੍ਹਾਂ ਇਹ ਅਭਿਆਸ ਕਰਦੇ ਸਨ।
ਹਰ ਜੰਗ ਬੱਡ ਭੱਟ ਸਮ ਪਰੇ, ਜੰਗ ਬੱਡ ਭੱਟ ਸਮਦਾਏ,
ਯੋਧਿਆਂ ਨਾਲ ਜੰਗ ਹੋਇਆ ਤੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸੇ ਚਾਰ ਭਿਆਨਕ ਜੰਗ ਕੀਤੇ ਹਨ।
ਜੀ ਕਠੋਰ ਸਰਾਸਨ ਧਾਰੈ,
ਉਹ ਵੀ ਸਾਡੇ ਦਾਦਾ ਜੀ ਬੜਾ ਕਠੋਰ ਧਨੁਸ਼ ਧਾਰਨ ਕਰਦੇ ਸਨ।
ਸ਼ਤਰੂ ਅਨੇਕਨ ਤੇ ਕਰ ਪਾਰੈ,
ਅਨੇਕਾਂ ਸ਼ਤਰੂਆਂ ਨੂੰ ਦੁਸ਼ਮਣਾਂ ਨੂੰ ਜਦ ਤੀਰ ਚਲਾਉਂਦੇ ਤੇ ਪਾਰ ਕਰਦਾ ਉਹ ਤੀਰ ਕਈਆਂ ਤੋਂ ਲੰਘ ਜਾਂਦਾ ਸੀ।
ਕੰਕ ਪੰਕ ਲਗ ਮੋਟੀਆ ਕਾਨਾ,
ਰੋਜ਼ ਪੰਛੀ ਦੇ ਜਿਹੜੇ ਉਹਦੇ ਪਰ ਹੁੰਦੇ ਪਿੱਛੇ ਲੱਗੇ ਹੁੰਦੇ, चार उंगल ए खपरा तीर सतगुरु महाराज चलाउंदे सन।
खपरे मुखी बड़े कर बाना
जी, आम तीर लगभग एक उंगल दे होंदे, पर तुसा ने दर्शन किते होने सचखंड श्री हजूर साहब उथे चार उंगल खपरा तीर है। ऐसे तीर चलाउंदे श्री गुरु हरगोबिंद साहब जी, ते आज ओही तीर चला रहे हैं ना श्री गुरु कलगीधर पातशाह जी।
इनके आगे अरे ना कोई,
इन्हां दे अगे कोई नहीं अड़िया। वड्डे वड्डे जोधे पैंदे खां महाराज ने आप पाले, ताले खां वर्गे ए दुश्मन ओना सामने कोई नहीं अड़िया।
कई बार बद संग हुए,
कई बारी महान जंग हुए, चार ए वड्डे जंग हुए, पर जड़ा अड़िया तो चढ़ ही गया।
उन्हें चौंप चिते अधिक वधावे,
जदो सतगुरु जी सुनते हैं अपने दादा जी दे करतब ओना दे कौतक, ते मन नू चाह पैदा होंदे। रण देख सूरे चित उड़ाल, सूरे दा चित बड़ा खिड़ जाऊंदा है। ते जदो सुनते जंग दियां गल्लां, घागर दंगा गर दंगा गर दंगा जी, गागर दंगा जी महा गज गा जी, ऐसी वीर सी बाणी, अस कृपान खंडो खड़ग तुबक तबर अरतीर, सहब सरोही सहती यह हमारे वीर। यही साडे वीर हन, ऐसी वीर सी बाणी, वीर सी जद कोतव सुनते हैं अपने दादा जी दे, ते अपनी बाणी आप उचार दे महाराज, ते जंग दा चा चढ़दा है सतगुरु महाराज जी नू।
कारीगर नूर बुलावे,
सतगुरु जी आखदे कारीगर नू भाई इस तरह करना, तुसी ऐसे तीर तैयार करना।
दे दे, दे
सीख
शीघ्र शीघ्र करावे,
दे दे सीख शिक्षा दे के भाई इस तरह दे तीर बनाने हैं, चार उंगल चौड़े तीर होन, कोई टेढ़े मेढ़े ना होन, को तीर सीधा होवेगा सीधा जावेगा, विच मड़ जी लिफ ना होवे, लिफ होवेगी तीर ता लिफ जाएगा। इस करके सतगुरु जी आखदे भाई तीर इस तरह दे होण, इस तरह दी नोक होवे, इस तरह दी मुठ होवे ओदी,
इसी रीत गन आयुध अपरे।
इसे तरह सतगुरु जी होर ए शस्त्र विद्या दे अभ्यास करदे हन, ते अनेक तरह दे ए बरछे ताले आदिक बनवाउंदे हन।
पीले सांगन पाले पले,
छोटी बरछी वड्डी बरछी नांगड़ी वर्गी, क्योंकि बरछी दी किस्मा हन, छोटी बरछी लगभग चार उंगल दी होंदी है, ते वड्डा बरछा लगभग डेढ़ दो गज दा, कई वड्डे बरछे होंदे, कई नांगड़ियां होंदियां। इस तरह गुरु के प्यारिया नू महाराज आखदे भाई इस तरह बरछी बनाओ जड़ी चार उंगल दी होवे, जड़ी एक गज दी होवे, जड़ी नागड़ी होवे, ते इस तरह सतगुरु सिखा नू आख आके कारीगर नू दस दस के भाई इस तरह दे तीर बनाओ, ऐसे शस्त्र तैयार करो।
कारीगर ले ले गन मिले,
कारीगर गुरु दी सिक्षा लै लै के अनेक तरह दे तीर शस्त्र बनाउंदे हन।
हेर हेर शस्त्र ने हर खामे,
अखो सतनाम श्री वाहे। जेड़ा बाणिया है कोई धनी राम कोई केड़ा राम, ते ओनू प्यार है माया नाल, जेड़ा जोड़ा है ओनू प्यार है शस्त्र नाल, ओनू प्यार है अस्त्र नाल, ओनू प्यार है तलवार नाल, ते महाराज नू प्यार है जंग नाल। ते जंग लई इको है साडे शस्त्र, तीरा नू वेख वेख के, कमान नू वेख वेख के, बरछे नू वेख के, तलवार नू वेख के सतगुरु जी बड़े खुश होंदे हन।
धन की अधिक दिवावे,
जेड़े ए कारीगर शस्त्र बना रहे हन, सतगुरु जी खुले गफे दे दे के उना नू निहाल निहाल कर रहे हन।
सुन सुन जसे आवे नरखने,
गुरु का जस सुन सुन के अनेका रब दे प्यारे दौड़ दौड़ के आ रहे हन। ऐसे कारीगर ऐसे शीलीगर दूर दूर तो आ रहे हन।
आयुध अर्पित है अनगिने,
कई ता रब दे प्यारे अनगिने अनगिनती शस्त्र अर्पण कर दे महाराज। ए बंदूक तुहाडे लई है, ए राइफल तुहाडे लई है, ए तीर तुहाडे लई है, ਇਹ ਤਲਵਾਰ ਤੁਹਾਡੇ ਲਈ ਹੈ, ਇਹ ਵਰਛਾ ਤੁਹਾਡੇ ਲਈ ਹੈ ਸਤਿਗੁਰੂ ਜੀ, ਇਹਨੂੰ ਸਾਡੀ ਭੇਟਾ ਅਰਪਣ ਕਰੋ।
ਵੀਰ ਸਮੀਪੀ ਬਖਸ਼ਣ ਕਰੇ
ਮਹਾਰਾਜ, ਉਹਨਾਂ ਯੋਧਿਆਂ ਨੂੰ ਆਪਣੇ ਕੋਲ ਰੱਖਦੇ, ਭਾਈ ਇੱਥੇ ਰਹੋ, ਸਾਡੇ ਕੋਲ ਰਹਿ ਕੇ ਸ਼ਸਤਰ ਵਿਦਿਆ ਸਿੱਖੋ ਤੇ ਤਿਆਰ ਬਰ ਤਿਆਰ ਰਹੋ।
ਗੈ ਸੋ ਹਰ ਕਿਰਦੇ ਬੋਧਰੈ,
ਜਿਹੜੇ ਵੀਰ ਯੋਧੇ ਸਤਿਗੁਰ ਮਹਾਰਾਜ ਦੇ ਕੋਲ ਹਨ ਤੇ ਉਹਨਾਂ ਯੋਧਿਆਂ ਨੂੰ ਮਹਾਰਾਜ ਤੀਰ ਅਰਪਣ ਕਰਦੇ, ਭਾਈ ਇਹ ਤੀਰ ਤੁਹਾਡੇ ਹਨ, ਇਹ ਤਲਵਾਰ ਤੁਹਾਡੀ ਹੈ, ਤੇ ਐਸੇ ਯੋਧੇ ਉਹ ਸ਼ਸਤਰ ਲੈ ਕੇ ਉਹ ਅਸਤਰ ਲੈ ਕੇ ਬੜੇ ਖੁਸ਼ ਹੁੰਦੇ ਹਨ ਅਤੇ ਰੋਜ਼ ਹੀ ਅਭਿਆਸ ਕਰਦੇ ਹਨ।
ਸਾਰੀ ਗਰਨ ਟਿਕਾਵੇ ਬ੍ਰਿੰਦੇ,
ਸਤਿਗੁਰ ਆਖਦੇ ਭਾਈ ਕਾਰੀਗਰੋ ਇਸ ਤਰ੍ਹਾਂ ਸ਼ਸਤਰ ਤਿਆਰ ਕਰੋ, ਕੋਈ ਨੁਕਸਾਨ ਨਾ ਰਹਿ ਜਾਵੇ ਸ਼ਸਤਰ ਵਿਖੇ, ਤੇ ਕਾਰੀਗਰ ਉਸੇ ਤਰ੍ਹਾਂ ਤਿਆਰ ਕਰ ਰਹੇ ਹਨ।
ਅਨੇਕ ਵਿਧਾਨ ਬਿਲੰਦੇ,
ਅਨੇਕਾਂ ਤਰ੍ਹਾਂ ਦੇ ਵਿਧਾਨ ਇਹ ਸ਼ਸਤਰ ਇਹ ਰੱਬ ਦੇ ਪਿਆਰੇ ਕਾਰੀਗਰ ਤਿਆਰ ਕਰ ਰਹੇ ਹਨ।
ਸਮਾਜ ਦਿਨ
ਪ੍ਰਤੀ ਦਿਨ ਗੁਰੂ ਦਾ ਸਮਾਜ ਵੱਧ ਰਿਹਾ, ਸਮਾਜ ਭਾਵ ਸ਼ਸਤਰ ਵੱਧ ਰਹੇ ਹਨ, ਘੋੜੇ ਵੱਧ ਰਹੇ ਹਨ, ਅਸਤਰ ਵੱਧ ਰਹੇ ਹਨ ਤੇ ਨੌਜਵਾਨ ਯੋਧੇ ਵੱਧ ਰਹੇ ਹਨ।
ਰਾਖੇ ਚਾਕਰ ਜੇ ਤੇ ਗਿਆ ਮੈਂ,
ਤੇ ਸਤਿਗੁਰ ਮਹਾਰਾਜ ਜੀ ਕੋਲ ਕੁਝ ਨੌਕਰ ਵੀ ਹਨ, ਕਿਉਂਕਿ ਸਾਰੇ ਸਿੱਖ ਤਾਂ ਪੂਰੇ ਹੁੰਦੇ ਨਹੀਂ, ਭਾਵੇਂ ਸਿੱਖ ਇਕੱਲਾ ਵੀ 1.25 ਲੱਖ ਤੇ ਭਾਰੂ ਹੈ, ਪਰ ਫਿਰ ਵੀ ਨੌਕਰ ਰੱਖਣੇ ਪੈਂਦੇ। ਇਸ ਕਰਕੇ ਮਹਾਰਾਜ ਆਪਣੀ ਫੌਜ ਵਿਖੇ ਯੋਧਿਆਂ ਵਿਖੇ ਕੁਝ ਨੌਕਰ ਵੀ ਰੱਖ ਰਹੇ ਹਨ, ਉਹਨਾਂ ਨੌਕਰਾਂ ਨੂੰ ਦਿਹਾੜੀ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਉਹਨਾਂ ਨੌਕਰਾਂ ਵਿੱਚੋਂ ਕੋਈ ਤਾਂ ਰੱਬ ਦੇ ਪਿਆਰੇ ਬੜੇ ਗਰੀਬ ਹਨ ਤੇ ਲੰਗਰ ਵਿੱਚੋਂ ਲੰਗਰ ਛੱਕ ਕੇ ਆਪਣਾ ਪੇਟ ਭਰਦੇ ਹਨ,
ਰਸਲੇ ਕਰੇ ਗੁਜ਼ਾਰਾ।
ਤੇ ਕਈ ਸਬਰ ਸੰਤੋਖੀ ਹਨ, ਉਹ ਗੁਰੂ ਤੋਂ ਰਸਤਾ ਬਸਤਾ ਲੈ ਕੇ ਦਾਲ ਆਟਾ ਚੀਨੀ ਲੈ ਕੇ ਆਪਣਾ ਲੰਗਰ ਆਪ ਤਿਆਰ ਕਰਦੇ, ਭਾਵ ਐਸੇ ਵਿਵੇਕੀ ਸਿੰਘ ਹਨ।
ਦੇਸ ਨੌਕਰੀ ਤੇ
ਸਤਿਗੁਰ ਮਹਾਰਾਜ ਉਹਨਾਂ ਨੌਕਰੀ ਵਾਲੇ ਸਿੱਖਾਂ ਨੂੰ ਖੁੱਲੇ ਧੰਨ ਦੇ ਗੱਫੇ ਦਿੰਦੇ ਹਨ,
ਜੋ ਨਿਤ ਰਹਿਤ ਵੀ ਰਸਨ,
ਜਿਹੜੇ ਹਰ ਵੇਲੇ ਸਤਿਗੁਰ ਮਹਾਰਾਜ ਜੀ ਦੇ ਕੋਲ ਰਹਿੰਦੇ ਐਸੇ ਯੋਧੇ ਐਸੇ ਸੂਰਮੇ ਹਨ।
ਤੇ
ਇਸ ਤਰ੍ਹਾਂ ਮਹਾਰਾਜ ਰੋਜ਼ ਸ਼ਿਕਾਰ ਤੇ ਖੇਡਦੇ ਹਨ, ਅਖੇਰ ਬਿਰਤ ਰਾਜਨ ਕੀ ਲੀਲਾ। ਤੇ ਉਹ ਵੀ ਸੂਰਮੇ ਜਿਹੜੇ ਨੌਕਰੀ ਤੇ ਹਨ, ਰੋਜ਼ ਘੋੜੇ ਤੇ ਚੜ ਕੇ ਰੋਜ਼ ਅਭਿਆਸ ਕਰਦੇ ਹਨ।
ਅਖੇਰ ਕਰੇ ਮੁੱਦਦਾਰਾ,
ਖਾਲਸਾ ਜੀ ਉਹ ਅਖੇਰ ਦਾ ਅਰਥ ਹੈ ਸ਼ਿਕਾਰ ਖੇਡਣਾ। ਗੁਰਸਿੱਖਾਂ ਦੀ ਯੋਧਿਆਂ ਦੀ ਇਹ ਬਿਰਤੀ ਹੈ, ਇਹ ਤਮੰਨਾ ਹੈ ਕਿ ਰੋਜ਼ ਜੰਗ ਕਰਨਾ, ਕਿਉਂ ਇਹਦਾ ਵੀ ਕਾਰਨ ਹੈ ਕਿ ਰੋਜ਼ ਨਿਤਨੇ ਨਾ ਕਰੀਏ ਤੇ ਬਾਣੀ ਭੁੱਲ ਜਾਂਦੀ ਹੈ, ਇਸੇ ਕਰਕੇ ਰੋਜ਼ ਅਭਿਆਸ ਨਾ ਕਰੀਏ ਸ਼ਸਤਰ ਵਿਦਿਆ ਦਾ, ਗੱਤਕੇ ਦਾ, ਘੋੜ ਸਵਾਰੀ ਦਾ, ਤੇ ਉਹ ਗੱਲ ਭੁੱਲ ਜਾਂਦੀ ਹੈ। ਦੂਜੀ ਗੱਲ, ਰੋਜ਼ ਕਥਾ ਨਾ ਵੀ ਕਰੀਏ ਤੇ ਕਥਾ ਵੀ ਭੁੱਲ ਜਾਂਦੀ ਹੈ। ਇਸ ਕਰਕੇ ਕੰਮ ਰੋਜ਼ ਡੇਲੀ ਨਿਤਨੇਮ, ਰੋਜ਼ ਸਿਮਰਨ ਕਰਨਾ, ਸਿਮਰਨ ਨਾ ਭੁੱਲ ਜਾਵੇ, ਸਿਮਰਨ ਗੁਰੂ ਦੀ ਯਾਦ ਹੈ। ਇਸ ਕਰਕੇ ਸਤਿਗੁਰ ਆਖਦੇ ਭਾਈ ਉਠਤ ਬੈਠਤ ਸੋਵਤ ਨਾਮ ਕੋਹ ਨਾਨਕ ਜਨ ਕੈ ਸਦਕਾ। ਰੋਜ਼ ਗੁਰੂ ਕੇ ਪਿਆਰੇ ਇਹ ਅਭਿਆਸ ਕਰਦੇ ਹਨ ਤੇ ਤਿਆਰ ਬਰ ਤਿਆਰ ਰਹਿੰਦੇ ਹਨ।
ਮ੍ਰਿਗਨ ਸੁਹਾਏ ਥਕਾ ਮੈਂ ਜਬੈ, ਕੇਰ ਕੇਰ ਸਰ ਮਾਰੈ ਤਬੈ।
ਗੁਰਸਿੱਖ ਇਹ ਯੋਧੇ ਸ਼ਿਕਾਰ ਤੇ ਚੜਦੇ ਹਨ ਤੇ ਅਗਾਂਹ ਸ਼ਿਕਾਰ ਵਿਖਦਾ ਹੈ, ਹਿਰਨ ਮ੍ਰਿਗ ਆਦਿਕ ਹੋਰ ਜਿਹੜੇ ਰਣ ਸਿੰਘੇ ਅਗਾਂਹ ਵਿਖਦੇ, ਤੇ ਗੁਰਸਿੱਖ ਪਹਿਲਾਂ ਘੋੜਾ ਦੌੜ ਕੇ ਉਹਨਾਂ ਨੂੰ ਥਕਾਉਂਦੇ ਹਨ, ਜਦੋਂ ਪੂਰਾ ਥੱਕ ਜਾਂਦਾ ਉਹਨੂੰ ਘੇਰ ਘੇਰ ਕੇ ਅਗਾਂਹ ਤੋਂ ਵਲਵਲੀ ਪਾ ਕੇ ਉਹਨੂੰ ਰੋਕ ਰੋਕ ਕੇ ਫਿਰ ਨਿਸ਼ਾਨਾ ਮਾਰਦੇ ਹਨ। ਗੁਰੂ ਕੇ ਪੈਰ ਠਾ ਗੋਲੀ ਮਾਰ ਕੇ ਆਪਣੇ ਸ਼ਿਕਾਰ ਦਾ ਉਥੇ ਹੀ ਖਾਤਮਾ ਕਰਦੇ ਹਨ।
ਸ਼ਸਤਰ ਪ੍ਰਾਰਨ ਕਨੇ
ਅਭਿਆਸ ਹੈ, ਕਿਉਂਕਿ ਇੱਥੇ ਅਭਿਆਸ ਨਹੀਂ ਕਰਨਗੇ ਤੇ ਜੰਗ ਦੇ ਮੈਦਾਨ ਵਿਖੇ ਕੀ ਕਰਨਗੇ। ਭਾਈ ਗੁਰਦਾਸ ਜੀ ਆਖਦੇ ਤੇ ਜਦੋਂ ਘਰ ਨੂੰ ਅੱਗ ਲੱਗ ਜਾਵੇ ਤੇ ਫਿਰ ਪਾਣੀ ਦਾ ਕੀ ਫਾਇਦਾ, ਕੂਆਂ ਖੋਦ ਲਈਏ, ਖੂਹ ਖੋਦ ਲਈਏ। ਇਸੇ ਕਰਕੇ ਜਦੋਂ ਜੰਗ ਲੱਗ ਜਾਵੇ ਫਿਰ ਮੈਂ ਆਖਾਂ ਮੈਂ ਗੱਤਕਾ ਸਿੱਖ ਲਵਾਂ, ਅਭਿਆਸ ਕਰ ਲਵਾਂ, ਫਿਰ ਨੀ ਗੱਲ ਹੋਣੀ। ਪਹਿਲੇ ਅਭਿਆਸ ਤੇ ਫਿਰ ਜੰਗ। ਇਸੇ ਤਰ੍ਹਾਂ ਗੁਰਮੁਖ ਪਿਆਰੇ ਰੋਜ਼ ਅਭਿਆਸ ਕਰਦੇ ਹਨ, ਆਪਣੇ ਸ਼ਿਕਾਰ ਨੂੰ ਘੇਰ ਘੇਰ ਕੇ ਮਾਰਦੇ ਹਨ।
ਤੂੰ ਕਿਰਪਾ ਤੇ ਕਰੇ ਸੰਗਾਰਨ,
ਬੰਦੂਕ ਦੀ ਗੋਲੀ ਮਾਰ ਕੇ ਠਾ ਮਾਰ ਦਿੰਦੇ ਤੇ ਕਈ ਦੂਜੇ ਜੋੜੇ ਹਨ ਤਿਆਰ ਬਰ ਤਿਆਰ, ਉਹ ਤਲਵਾਰ ਲੈ ਕੇ ਇਸ ਤਰ੍ਹਾਂ ਵਾਰ ਕਰਦੇ ਜਿਵੇਂ ਨਿਹੰਗ ਸਿੰਘ ਬੱਕਰਾ ਝਟਕਾਉਂਦੇ ਹਨ।
ਉਹ ਤੋਮਰ ਭਰਮਾਏ ਪ੍ਰਹਾਰਨ,
ਕਈ ਫਿਰ ਬਰਛਾ ਮਾਰ ਕੇ ਇਸ ਤਰ੍ਹਾਂ ਦੇ ਪ੍ਰਹਾਰ ਕਰ ਰਹੇ ਹਨ।
ਜਿਕਰੇ ਜੁਰੇ ਬਾਜਰੋ ਸਵਾਨ,
ਜਿਕਰੇ ਜੁਰੇ ਬਾਜ ਅਤੇ ਇਹ ਗੁਰੂ ਕੇ ਸਿੱਖਾਂ ਕੋਲ ਜਿਹੜੇ ਕੁੱਤੇ ਆਦਿਕ ਹਨ।
ਕਰੇ ਅਖੇਰ ਮਾਨ,
ਉਹਨਾਂ ਇਹਨਾਂ ਜਾਨਵਰਾਂ ਨਾਲ ਗੁਰਮੁਖ ਪਿਆਰੇ ਇਹ ਜੋਧੇ ਰੋਜ਼ ਸ਼ਿਕਾਰ ਖੇਡਦੇ ਹਨ।
ਰੁਡਵੇ ਵਿਦਿਆ ਫੇਰਨ,
ਤੇ ਰੋਜ਼ ਘੋੜੇ ਤੇ ਚੜ ਕੇ ਘੋੜੇ ਦਾ ਅਭਿਆਸ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੋੜੇ ਦੀ ਵੀ ਕਈ ਕਿਸਮਾਂ ਹਨ, ਵੀ ਅਰਬੀ ਘੋੜਾ, ਤੁਰਕੀ ਘੋੜਾ, ਕੈਸਾ ਘੋੜਾ। ਘੋੜੇ ਤੇ ਬਹਿਣਾ ਹੀ ਬੜਾ ਔਖਾ ਹੈ, ਜਿਹੜਾ ਬਹਿ ਜਾਵੇ ਪਹਿਲੀ ਵਾਰ ਬਹਿ ਜਾਵੇ ਉਹਨੂੰ ਧਰਨ ਪੈ ਜਾਂਦੀ ਹੈ। ਤੇ ਬਹਿਣਾ ਕਿਵੇਂ ਹੈ, ਕਿਵੇਂ ਕਾਠੀ ਨੂੰ ਸਜਾਣਾ ਹੈ, ਕਿਵੇਂ ਕੰਡਿਆਲਾ ਪਾਉਣਾ, ਕਿਵੇਂ ਲਗਾਮਾਂ ਫੜਨੀਆਂ, ਤੇ ਕਿਵੇਂ ਘੋੜੇ ਨੂੰ ਘੁਮਾਉਣਾ ਹੈ। ਤੇ ਘੋੜਾ ਕਈ ਵਾਰੀ ਕੀ ਕਰਦਾ ਹੈ, ਦੌੜਦਾ ਦੌੜਦਾ ਇਕਦਮ ਰੁਕ ਜਾਂਦਾ ਹੈ, ਸਵਾਰ ਥਾਂ ਦੇ ਕੇ ਅਗਾਂਹ ਗਿਰਦਾ ਹੈ। ਇਸ ਤਰ੍ਹਾਂ ਗੁਰਮੁਖ ਪਿਆਰੇ ਪਹਿਲਾਂ ਅਭਿਆਸ ਕਰ ਰਹੇ ਹਨ, ਘੋੜੇ ਨੂੰ ਚੰਗੀ ਤਰ੍ਹਾਂ ਦੌੜਾ ਕੇ ਘੁਮਾਉਂਦੇ ਹਨ ਕਿ ਇਸ ਤਰ੍ਹਾਂ ਘੋੜੇ ਤੇ ਚੜ ਕੇ ਘੋੜ ਸਵਾਰੀ ਕਰ ਰਹੇ ਹਨ। ਅਨੇਕਾਂ ਤਰ੍ਹਾਂ ਨਾਲ ਧਵਾ ਕੇ ਦੁੜਾ ਕੇ ਚੰਗੀ ਤਰ੍ਹਾਂ ਛਾਲਾ ਮਰਵਾਉਂਦੇ ਹਨ।
ਛਾਲ ਵਿਸਾਲ ਅਲਪ ਕਰਵਾਵੇ,
ਵੱਡੀਆਂ ਵੱਡੀਆਂ ਛਾਲਾ ਗੁਰਸਿੱਖ ਮਰਾਉਂਦੇ, ਛੋਟੀਆਂ ਛਾਲਾ ਮਰਾ ਕੇ ਆਪਣਾ ਅਭਿਆਸ ਵੀ ਕਰ ਰਹੇ ਹਨ।
ਵਾਗਨ ਕੇ ਅਨੁਸਾਰ ਪਰਮਾਵੇ,
ਘੋੜੇ ਦੀਆਂ ਵਾਗਾਂ ਖਿੱਚ ਕੇ ਲਗਾਮ ਖਿੱਚ ਕੇ ਇਸ ਤਰ੍ਹਾਂ ਘੁਮਾ ਰਹੇ ਹਨ।
ਕਰੇ ਕੁੰਡਲਾ ਕਾਰ ਵਿਸਾਲੇ,
ਕੁੰਡਲਾ ਕਾਰ ਸਭ ਬੈਠਾ ਹੋਵੇ। ਤੁਸਾਂ ਨੇ ਵੇਖਿਆ ਹੋਣਾ ਸੱਪ ਕੁੰਡਲੀ ਮਾਰ ਕੇ ਬੈਠਾ ਹੁੰਦਾ ਹੈ। ਇਸੇ ਤਰ੍ਹਾਂ ਘੋੜੇ ਨੂੰ ਘੁਮਾਣਾ ਬਿਲਕੁਲ ਸੱਪ ਦੇ ਵਾਂਗ ਘੁਮਾ ਦੇਣਾ, ਕਿ ਉਹ ਯੋਧਾ ਜਿਹੜਾ ਉੱਤੇ ਬੈਠਾ ਹੈ ਉਹ ਸਾਵਧਾਨ ਹੋ ਕੇ ਬੈਠੇ। ਕਿਉਂਕਿ ਧਿਆਨ ਰੱਖਣਾ, ਜਦੋਂ ਜੰਗ ਵਿਖੇ ਗੋਲੀ ਆਉਂਦੀ ਹੈ, ਤੀਰ ਆਉਂਦਾ, ਪਤਾ ਨੀ ਤੀਰ ਕਿੱਥੋਂ ਆ ਗਿਆ, ਗੋਲੀ ਕਿੱਥੋਂ ਆ ਗਈ, ਤੇ ਉਸ ਵੇਲੇ ਇਹ ਵਾਰ ਕੰਮ ਆਉਂਦਾ ਕਿ ਇਕਦਮ ਘੋੜੇ ਨੂੰ ਘੁਮਾਣਾ ਕੁੰਡਲਾਕਾਰ, ਤੇ ਗੋਲੀ ਲੰਘ ਜਾਵੇ, ਤੀਰ ਲੰਘ ਜਾਵੇ। ਇਸ ਤਰ੍ਹਾਂ ਗੁਰਸਿੱਖ ਪਿਆਰੇ ਕੁੰਡਲਾਕਾਰ ਸੱਪ ਦੀ ਤਰ੍ਹਾਂ ਘੋੜੇ ਨੂੰ ਘੁਮਾ ਘੁਮਾ ਕੇ ਆਪਣੇ ਅਭਿਆਸ ਕਰ ਰਹੇ ਹਨ।
ਤੁਰਤ ਫੁਰਤ ਕਰਨ ਵਾਲੇ,
ਤੁਰਤ ਫੁਰਤ ਉਸੇ ਵੇਲੇ ਪਾਸਾ ਪਲਟ ਲੈਂਦੇ ਹਨ।
ਉਹਨੇ ਅਤੇਰਨ ਕੀ ਵਿਦ ਪ੍ਰੇਰਨ,
ਫਿਰ ਗੁਰਸਿੱਖ ਪਿਆਰੇ ਹੋਰ ਤਰ੍ਹਾਂ ਦੀ ਵਾਰਾਂ ਵਾਗਾ ਕਰਦੇ ਹੋਏ ਹੋਰ ਤਰ੍ਹਾਂ ਦੇ ਸ਼ਿਕਾਰ ਖੇਡ ਰਹੇ ਹਨ।
ਚਲਾਕੀ ਫਿਰ ਫਿਰ ਫੇਰਨ,
ਚਲਾਕੀਆਂ ਮਾਰ ਮਾਰ ਕੇ, ਕਿਉਂਕਿ ਚਲਾਕੀ ਜੰਗ ਦੇ ਮੈਦਾਨ ਵਿੱਚ ਆਉਂਦੀ ਹੈ, ਫਿਰ ਫਿਰ ਕੇ ਘੋੜੇ ਨੂੰ ਫੇਰਦੇ ਹਨ।
ਫਿਰ ਪ੍ਰਸਭ ਬਿਲਾਸ ਗੁਰ ਕਰੇ,
ਇਸ ਤਰ੍ਹਾਂ ਗੁਰਮੁਖ ਪਿਆਰੇ ਅਤੇ ਸਤਿਗੁਰ ਮਹਾਰਾਜ ਰੋਜ਼ ਹੀ ਇਹ ਬਿਲਾਸ ਆਪਣੇ ਕੌਤਕ ਕਰ ਰਹੇ ਹਨ।
ਸਿੱਖ ਸੰਗਤ ਮੁਰ ਧਰੇ,
ਤੇ ਗੁਰੂ ਕੀ ਸੰਗਤ ਵੇਖ ਵੇਖ ਕੇ ਬੜੀ ਖੁਸ਼ ਹੁੰਦੀ ਹੈ।
ਪ੍ਰੀਤ ਪਿਤਾ ਮੇ ਕੀ ਉਰ ਧਾਰੇ,
ਤੇ ਗੁਰਸਿੱਖ ਇਸ ਤਰ੍ਹਾਂ ਵੇਖਦੇ ਹਨ ਵੀ ਇਹ ਤਾਂ ਆਪਣੇ ਪਿਤਾਮੇ ਦੀ, ਦਾਦਾ ਜੀ ਦੀ ਰੀਸ ਕਰ ਰਹੇ ਹਨ। ਜਿਵੇਂ ਦਾਦਾ ਜੀ ਬੜੇ ਯੋਧੇ ਸਨ, ਉਸੇ ਤਰ੍ਹਾਂ ਇਹ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਬੜੇ ਯੋਧੇ ਮਹਾਬਲੀ ਹਨ।
ਵਿਦ ਸੰਗਰ ਕੀ ਸਕਲ ਸੰਭਾਰੇ,
ਉਹਨਾਂ ਨੇ ਜਿਵੇਂ ਚਾਰ ਜੰਗ ਕੀਤੇ, ਤੇ ਇਸੇ ਤਰ੍ਹਾਂ ਇਹ ਜੰਗ ਦੀ ਸਾਰੀਆਂ ਕਿਸਮਾਂ, ਸਾਰੇ ਤਰ੍ਹਾਂ ਦੇ ਵਾਰ ਸੰਭਾਲ ਰਹੇ ਹਨ।
ਇਹ ਕਾਲ ਹੈ ਸ਼ਤਰਨ ਕਮਸਾਨੇ, ਆਯੁਧ ਵਿਦਿਆ ਮੈਂ ਸਭ ਦਾਨੇ।
ਗੁਰਸਿੱਖ ਆਖਦੇ ਭਾਈ ਇਹ ਘਮਾਸਾਨ ਜੰਗ ਕਰਨਗੇ, ਦੁਸ਼ਮਣਾਂ ਨੂੰ ਮਾਰਨਗੇ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਵਾਲੇ ਇਹੀ ਮਹਾਨ ਯੋਧੇ ਹਨ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਆਪ ਮਹਾਰਾਜ ਪਰਮੇਸ਼ਰ ਰੂਪ ਹਨ।
ਜਥਾ ਚਰਿਤ੍ਰ ਤਿਨੋ ਕੇ ਸੁਨੇ,
ਜਿਵੇਂ ਉਹਨਾਂ ਦੇ ਅਸੀਂ ਕੌਤਕ ਸੁਣੇ ਹਨ।
ਤਥਾ ਇਹਨੋ ਤੇ ਪਈ ਇਸ ਘਨੇ,
ਸਾਰੇ ਕੌਤਕ ਉਹ ਸਾਰੇ ਦ੍ਰਿਸ਼ ਇਹਨਾਂ ਦੇ ਵਿੱਚ ਦਿਖਾਈ ਦਿੰਦੇ ਹਨ।
ਕ੍ਰਾਂਤੀਮਾਨ ਬੜ ਰੂਪ ਪ੍ਰਕਾਸ਼,
ਇਹ ਵੀ ਬੜੇ ਕ੍ਰਾਂਤੀਮਾਨ, ਬੜੀ ਆਤਾ ਵਾਲੇ ਬੜੇ ਤੇਜ ਪ੍ਰਤਾਪ ਵਾਲੇ ਹਨ
ਕੋਈ ਪ੍ਰਸੰਨ ਬਖਸ਼ਿਤ ਸੁਖ ਰਾਸੈ
ਜਿਸ ਤੇ ਸਤਿਗੁਰ ਜੀ ਬਖਸ਼ਿਸ਼ ਕਰ ਦੇਣ ਓਹਨੂੰ ਨਿਹਾਲ ਨਿਹਾਲ ਕਰਕੇ ਸੁਖਾਂ ਦੀ ਰਾਸ ਸੁਖਾਂ ਦਾ ਧਨ ਨਾਮ ਧਨ ਦੀ ਬਖਸ਼ਿਸ਼ ਕਰਦੇ ਹਨ
ਜਿਨ ਕੀ ਰੀਜ ਖੀਜ ਬਿਨ ਮੁਕੋ
ਦੂਜੇ ਪਾਸੇ ਜਿਸ ਤੇ ਮਹਾਰਾਜ ਖੁਸ਼ੀ ਕਰ ਦੇਣ ਓਹਨੂੰ ਨਿਹਾਲ ਕਰ ਦੇਣ ਜਿਸ ਤੇ ਸਤਿਗੁਰੂ ਜੀ ਆਪਣੀ ਅੱਖ ਟੇਢੀ ਕਰ ਦੇਣ ਤੇ ਅੱਖ ਟੇਢੀ ਕਰਨ ਨਾਲ ਭਾਵ ਉਹ ਬੰਦਾ ਉਸੇ ਵੇਲੇ ਸੜ ਕੇ ਸਵਾਹ ਹੋ ਜਾਂਦਾ ਹੈ
ਬਿਗਨ ਅਗਨ ਕੇ ਉਗੋ
ਤੇ ਜਿਹੜਾ ਤਾਂ ਬਖਸ਼ਿਸ਼ ਵਾਲਾ ਹੈ ਬਖਸ਼ਿਸ਼ ਲੈਂਦਾ ਉਹਦੇ ਸਾਰੇ ਪਾਪ ਉਹਦੇ ਸਾਰੇ ਅੱਗ ਨਾਸ਼ ਹੋ ਜਾਂਦੇ ਹਨ ਜਿਹੜਾ ਬਖਸ਼ਿਸ਼ ਨਹੀਂ ਲੈਂਦਾ ਉਹ ਆਪ ਸੜ ਕੇ ਸਵਾਹ ਹੋ ਜਾਂਦਾ ਹੈ
ਆਏ ਦੂਰ ਤੇ ਦਰਸ਼ਨ ਕਰੇ
ਗੁਰੂ ਕੀਆਂ ਸੰਗਤਾਂ ਦੂਰ ਦੂਰ ਤੋਂ ਆ ਕੇ ਦਰਸ਼ਨ ਕਰਦੀਆਂ ਹਨ
ਹੁਣ ਕਰ ਵਿਖੇ ਧਿਆਨ ਨਿਤ ਧਰੇ
ਤੇ ਫਿਰ ਉਹੀ ਦਰਸ਼ਨ ਦਾ ਧਿਆਨ ਆਪਣੇ ਘਰ ਵਿਖੇ ਕਰਦੇ ਹਨ ਜਿਵੇਂ ਭਾਈ ਗੋਂਦਾ ਜੀ ਵਰਗੇ ਸੱਤਵੇਂ ਪਾਤਸ਼ਾਹ ਜੀ ਵੇਲੇ ਹੋਏ ਹੋਰ ਰੱਬ ਦੇ ਪਿਆਰੇ ਆਪਣੇ ਘਰਾਂ ਜਾ ਕੇ ਕਾਬਲ ਕੰਧਾਰ ਜਾ ਕੇ ਬਲਖ ਬੁਖਾਰੇ ਜਾ ਕੇ ਢਾਕੇ ਬੰਗਾਲ ਜਾ ਕੇ ਆਦਿਕ ਉਹੀ ਧਿਆਨ ਧਾਰਨ ਕਰਦੇ ਹਨ
ਮੂਰਤ ਸੂਰਤ ਵਡਚਾਰੋ
ਗੁਰੂ ਦੀ ਮੂਰਤ ਗੁਰੂ ਦਾ ਸਰੂਪ ਵਡਚਾਰੂ ਚਾਰੂ ਆਖਦੇ ਬੜਾ ਸੋਹਣਾ ਬਹੁਤ ਸੁੰਦਰ ਹੈ ਸੋਹਣੇ ਲੱਕ ਜਿਲ ਲੰਬੜੇ ਵਾਲਾ ਨੱਕ ਬੜਾ ਸੋਹਣਾ ਅੱਖਾਂ ਬੜੀਆਂ ਸੋਹਣੀਆਂ ਜਿਵੇਂ ਹਿਰਨ ਦੀਆਂ ਅੱਖਾਂ ਹੋਣ ਨੱਕ ਬੜਾ ਸੋਹਣਾ ਬੜੇ ਸੋਹਣੇ ਬੁੱਲ ਬੜਾ ਸੋਹਣਾ ਦਾੜਾ ਤੇ ਬੜੇ ਸੋਹਣੇ ਕੇਸ ਹਨ ਸਤਿਗੁਰ ਮਹਾਰਾਜ ਗੁਰੂ ਗੋਬਿੰਦ ਰਾਏ ਜੀ ਦੇ
ਗੁਰਮੂਰਤ ਸੂਰਤ ਵਡਚਾਰੋ ਵਰਨੋ ਅਮੈਵ ਤਿਥੀ ਪ੍ਰਕਾਰੋ
ਆਖਦੇ ਭਾਈ ਸੁਣੋ ਹੁਣ ਗੁਰੂ ਦਾ ਸਰੂਪ ਕੈਸਾ ਹੈ ਗੁਰੂ ਦੀ ਆਭਾ ਕੈਸੀ ਹੈ ਸੋਭਾ ਕੈਸੀ ਹੈ ਹੁਣ ਮੈਂ ਬਿਆਨ ਕਰਦਾ ਖਾਲਸਾ ਜੀਓ ਧਿਆਨ ਨਾਲ ਸੁਣਨਾ
ਜੇ ਸਿੱਖ ਸੁਣ ਸੁਣ ਕਰੇ ਧਿਆਨ ਚਾਰ ਪਦਾਰਥ ਪ੍ਰਾਪਤ ਪਾਨ
ਗੁਰੂ ਦੇ ਸਰੂਪ ਦੋ ਹਨ ਇੱਕ ਸਰਗੁਣ ਦੂਜਾ ਨਿਰਗੁਣ ਨਿਰਗੁਣ ਤਾਂ ਵਿਖਦਾ ਹੀ ਨਹੀਂ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਇਹ ਸਰੂਪ ਨਿਰਗੁਣ ਹੀ ਹੈ ਕੁਛ ਨਹੀਂ ਉਹਦਾ ਰੂਪ ਰੰਗ ਕੁਛ ਵੀ ਨਹੀਂ ਜਿਹੜਾ ਸਰਗੁਣ ਸਰੂਪ ਹੈ ਅੱਜ ਉਹ ਬਿਆਨ ਕਰ ਰਹੇ ਹੈ ਐਸੇ ਗੁਰੂ ਗੋਬਿੰਦ ਰਾਏ ਜੀ ਦਾ ਸਰਗੁਣ ਸਰੂਪ ਜਿਨ੍ਹਾਂ ਸਿੱਖਾਂ ਦੇ ਮਨ ਵਿਚ ਵਸ ਗਿਆ ਉਹ ਗੁਰਮੁਖ ਪਿਆਰੇ ਆਪਣੇ ਘਰਾਂ ਵਿਖੇ ਉਹੀ ਧਿਆਨ ਧਾਰਨ ਕਰਦੇ ਕਿ ਮਹਾਰਾਜ ਇਸ ਤਰ੍ਹਾਂ ਦੇ ਸਰੂਪ ਵਾਲੇ ਬੜੇ ਸੋਹਣੇ ਹਨ
ਪਦ ਅਰਬਿੰਦ ਮਿਰਦੁਲ ਮਨਿੰਦੇ
ਗੁਰੂ ਦੇ ਪਦ ਅਰਬਿੰਦ ਜਿਹੜੇ ਚਰਨ ਹਨ ਉਹ ਕਮਲ ਦੇ ਸਮਾਨ ਬਿਲਕੁਲ ਸੋਹਣੇ ਹਨ ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ ਵਿਚ ਹੈ ਪਰ ਪਾਣੀ ਤੋਂ ਨਿਰਲੇ ਪਰੰਦਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਇਸੇ ਤਰ੍ਹਾਂ ਗੁਰੂ ਦੇ ਚਰਨ ਰਹਿੰਦੇ ਸੰਸਾਰ ਵਿਚ ਹਨ ਪਰ ਸੰਸਾਰ ਦੀ ਮਾਇਆ ਤੋਂ ਨਿਰਲੇਪ ਹਨ ਤੇ ਗੁਰਸਿੱਖ ਉਥੇ ਆ ਕੇ ਆਪਣੇ ਮੱਥੇ ਨੂੰ ਨਮਸਕਾਰ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ
ਅਰਣ ਪਰਣ ਤਿੰਨ ਚਰਨ ਮੁਕੰਦੇ ਜਿਨ ਸਿੱਖਣ ਕੇ ਮਨ ਅਨੁਰਾਗੇ
ਗੱਲ ਸ਼ੁਰੂ ਕੀਤੀ ਚਰਨ ਬੰਦਨਾ ਤੋਂ ਪਹਿਲਾਂ ਹੈ ਚਰਨ ਬੰਦਨਾ ਮੱਥਾ ਟੇਕਣਾ ਚਰਨਾ ਤੇ ਜਿਹੜੇ ਚਰਨਾ ਤੇ ਬੜੇ ਸੋਹਣੇ ਨਖੂਨ ਉਹ ਬੜੇ ਲਾਲ ਹਨ ਜਿਵੇਂ ਕਮਲ ਦੀਆਂ ਪੰਖੁੜੀਆਂ ਲਾਲ ਹੁੰਦੀਆਂ ਇਸੇ ਤਰ੍ਹਾਂ ਗੁਰੂ ਦਾ ਸਰੂਪ ਇਹ ਨਖੂਨ ਬਹੁਤ ਲਾਲ ਮੁਕੰਦ ਮੁਕਤੀ ਦੇਣ ਵਾਲੇ ਹਨ
ਭਈ ਲਾਲ ਲਾਗੇ ਜੁਗ ਪਾਗੇ
ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਪਾਗਾ ਮਹਿਲਾ ਕਦੇ ਨਾ ਹੋਵਈ ਨਹਿ ਲਾਗੇ ਦਾਦਾ ਇਹ ਲਾਲ ਰੰਗ ਜਿਨ੍ਹਾਂ ਨੇ ਦਰਸ਼ਨ ਕੀਤੇ ਉਸ ਲਾਲ ਨਖੂਨਾ ਦੇ ਚਰਨ ਕਮਲਾਂ ਦੇ ਅੱਜ ਗੁਰਸਿੱਖਾਂ ਦਾ ਹਿਰਦਾ ਨਿਹਾਲੋ ਨਿਹਾਲ ਹੋ ਗਿਆ ਅੰਦਰੋਂ ਲਾਲੋ ਲਾਲ ਹੋ ਗਏ ਹਨ ਅੰਦਰੋਂ ਪ੍ਰੇਮ ਕਰਕੇ ਆਨੰਦ ਕਰਕੇ ਬਿਲਕੁਲ ਨਿਹਾਲ ਹੋ ਗਏ ਹਨ
ਸੁੰਦਰ ਸ਼ੋਭਤੇ ਮਖਰੇ
ਇਸ ਤਰ੍ਹਾਂ ਇਹ ਲੱਖਾਂ ਦੀ ਨਖੂਨਾਂ ਦੀ ਸੋਭਾ ਬੜੀ ਸੁੰਦਰ ਹੈ ਜਿਹੜੇ ਇੱਕ ਸਮਾਨ ਹਨ
ਲਾਲੀ ਪਰ ਹੀਰੇ ਖਰੇ
ਮਾਨੋ ਖਾਲਸਾ ਜੀਓ ਲਾਲੀਆਂ ਤੇ ਹੀਰੇ ਪਏ ਹੋਣ ਭਾਵ ਹੀਰਿਆਂ ਵਾਂਗ ਇਹ ਨਖੂਨ जगमग जगमग कर रहे हैं।
एडी कोमल ब्रतलाकार
एडी है बड़ी कोमल है ते बिल्कुल ब्रताकार गोल घुम घुम के आंदी है।
ज्ञान फल कोहरो लाल उदारा
जानो कोई कोहल का फर बड़ा लाल होवे इस तरह दी एडी है सतगुरु महाराज जी दी।
सर्वा ब्रिज ते उरद ऐसे
थले तलवियां हैं ना ओ थोड़ियां उचियां हैं ना
कमट पीटो ए कोमल जैसे
कमल दी पिठ होवे कछु दी पिठ उची होंदी है पर उची होंदी है ओ कठोर होंदी है ते सतगुरु महाराज चरण बड़े कोमल है ना इस तरह उच्चे हैं।
मिल अंगुरी सुधी तो है
अंगुरियां सारियां मिलके बिल्कुल सिद्धियां हैं।
दुख पलकी जिन मन मोहे
जिन्हां दी दुख बिल्कुल मन नु मोहित कर दिया उन्हां दी आभा शोभा बड़ी सोहनी है।
शब्द पगन पर गुलफ उचेरे
जेड़े इन्हां चरणा ते गिट्टे हैं बड़े सोहने हैं।
जिनसे जिन मो शुभ लक्षण सवेरे
खालसा जी ओ भी शुभ लक्षण है किसे महापुरुष दा किसे गुरु अवतार दा ओदे गिट्टे वड्डे होण गोल मटोल होण आखदे भी ए महापुरुष है। ओना गिट्टियां विखे जेड़े शुभ लक्षण दिखाई दे रहे हन ओ यही दस रहे हन कि ए भी रब रूप हन ए भी परमेश्वर रूप हन पर आखदे कि मैं हूं परम पुरख को दासा देखन आयो जगत तमाशा भाई असी ता दास आ फिर भी दास आखे अपने आप नु रब ने आखिया जो हमको परमेश्वर उतर है ते सब नरक कुंड में पर है अपने आप नु दास ही आखे है। पर एना विखे जड़े लक्षण दिख रहे हैं ना ओ राजा दे लक्षण हैं। तुम हो सब राजन के राजा आपे आप गरीब निवाजा राजन के राजा महाराजन के महाराजा ऐसो राज छोड़ और दूजा कौन त्याई है ऐसे लक्षण हन इना दे विच
जुगल जंग जानू दिडोए
जंग हन गल शुरू कोई चरण कमरा तो उतां दी जेड़े पट हन दो पट ए मानो इतने बलवान हन कि अगा बयान कर रहे हैं ना
मानो ओज के थंब करो ए
मानो भाई ए बल दे थंब खड़े होण जिवे थंब खड़े है कि सारा पार इस सही है इसे तरह शरीर दा सारा पार लगभग 70-80 किलो वजन है वजन थोड़ा है पर बल ज्यादा होंदे कई बारी बड़े मोटे बंदे 1.5 क्विंटल दे होंदे ता बड़े तकड़े ने चढ़न मारो थल्ले गिर जांदे ने ओ तकड़े ना होण ते तकड़े आत्म बल करके होण तकड़े भी रस के होण ते तकड़े आत्मक बल ऐसा होवे कि जिथे खड़े हो जान उथे थम वांग खड़े हो जान ते ऐसे गुरु गोबिंद सिंह महाराज उना दे ए पट थम दे वांग बड़े कठोर हन ते बिल्कुल अड़िल हन।
उधर सत्रिवली सुंदर सोत
अगा आ गया पेट पेट विखे जड़ियां त्रिवलियां हन ओ तीन पैंदियां हन ध्यान रखना एक है अष्टावक्र बड़े विद्वान हुए शरीर बड़ा बिंगा टिंगा सी पर इतने विद्वान कि जनक दे गुरु हुए ब्रह्म ज्ञान स्वरूप सन ते उन्हां दे अठ वाल सन अष्टावक्र अठ वाल ते इत्थे तीन वाल भाव जितने वाल हन उतनी शोभा है तीन चार वाल होण ते बड़ा शोभा शरीर होंदा है। इसे तरह शोभा वाले सतगुरु महाराज दे पेड़ ते तीन वाल बड़े सोहने त्रिवली लग रही है।
नाभ गंभीर दिरस चित मोहत
बड़ी गंभीर है ते बड़ी सोहनी लग रही है जे जगमग जगमग करदी हुई प्रतीत हो रही है।
बाहु अजान सो अरला मानो
घर उत्ते आ गई नाभी तो बाहर ए आ गए अजान अजान आखदे बाहु ए डोले बड़े गंभीर हन जिन्हां विखे बल ही बल भरिया होया है। ऐसे महाराज आप बयान कर दे क्षत्रिय को पूत हूँ ब्राह्मण को रह कह तब आवत है जो करो और जंजार जितो ग्रह को तुहे त्याग कहाँ चित्ता में करो अब रीच कह दे वह हमको जो हो बिनती कर जोर करो जब आपकी औद निदान बने अत ही रण मैं तब जूझ मरो जोड़े का पुत्र हाँ डोले विखे बल है ब्राह्मण का पुत्र नहीं ते इस तरह सतगुरु महाराज के डोले हैं ना ਬੜੇ ਬਲ ਵਾਲੇ ਹਨ
ਸ਼ੁਭ ਕਰੀ ਕਰ ਬਲੀ ਮਾਨੇ
ਜਿਹੜੇ ਹਾਥੀ ਦੀ ਸੁੰਡ ਹੋਵੇ ਹਾਥੀ ਝੂਲਦਾ ਹੋਵੇ ਮਸਤੀ ਚ ਹੋਵੇ ਉਹਦੀ ਸੁੰਡ ਝੂਲਦੀ ਹੈ ਤੇ ਇਸ ਤਰ੍ਹਾਂ ਸਤਿਗੁਰ ਮਹਾਰਾਜ ਦੇ ਬਾਹਾਂ ਇਹ ਡੋਲੇ ਝੂਲ ਰਹੇ ਹਨ
ਦਿਵਤ ਪ੍ਰਚੰਡ ਵਡੇ ਭੁਜ ਦੰਡ
ਦਿਵਤ ਪ੍ਰਚੰਡ ਭਜੇ ਬੁੱਡ ਦੰਡ ਬੁੱਧ ਭੁਜ ਦੰਡ ਇਹ ਡੋਲੇ ਬੜੇ ਦਿਪਤ ਪ੍ਰਕਾਸ਼ਮਾਨ ਹਨ ਜਿਨ੍ਹਾਂ ਅੰਗਦਾ ਤੇ ਬੜੇ ਸੋਹਣੇ ਸੋਹਣੇ ਇਹ ਲੱਛਣ ਲੱਗ ਰਹੇ ਹਨ
ਮਨੋ ਬਜਰ ਕੇ ਇਹ ਜੁਗ ਖੰਡੰਗ
ਮਾਨੋ ਖਾਲਸਾ ਜੀਓ ਇਹ ਬੱਜਰ ਦੇ ਸਮਾਨ ਹੋਣ ਬੱਜਰ ਆਖਦੇ ਪਹਾੜ ਨੂੰ ਇਹ ਪਹਾੜ ਦੇ ਸਮਾਨ ਬੜੇ ਤਕੜੇ ਹੋਣ ਬੜੇ ਬਲਸ਼ਾਲੀ ਹੋਣ ਐਸੇ ਡੋਲੇ ਸਤਿਗੁਰ ਮਹਾਰਾਜ ਦੇ ਜਿਨ੍ਹਾਂ ਵਿੱਚ ਓਜ ਬਲ ਭਰਿਆ ਹੋਇਆ ਹੈ
ਆਯੁਧ ਛਾਤੀ ਅੱਛਾ ਗਾਡੇ
ਛਾਤੀ ਇਹ ਇਤਨੀ ਚੌੜੀ ਹੈ ਕਿ ਕੋਈ ਵੀ ਵਾਰ ਆਵੇ ਸਹਿਨ ਕਰਦੇ ਨੇ ਪਰ ਵਾਰ ਅੱਗੇ ਨਹੀਂ ਜਾਂਦਾ ਜਦੋਂ ਭੰਗਾਣੀ ਦਾ ਯੁੱਧ ਹੋਇਆ ਤੇ ਉਦੋਂ ਅਨੇਕਾਂ ਯੋਧੇ ਵਾਰ ਕਰਨ ਆਏ ਹਰੀ ਚੰਦ ਆਇਆ ਪਹਿਲਾ ਵਾਰ ਕੀਤਾ ਖਾਲੀ ਚਲਾ ਗਿਆ ਦੂਜਾ ਵਾਰ ਕੀਤਾ ਕੰਨ ਤੋਂ ਛੂ ਕੇ ਥੋੜਾ ਜਾ ਪੱਗ ਤੋਂ ਛੂ ਕੇ ਅਗਾਂਹ ਲੰਘ ਗਿਆ ਤੀਜਾ ਵਾਰ ਕੀਤਾ ਪੇਟੀ ਚ ਲੱਗਿਆ ਧੁਨੀ ਤੇ ਲੱਗਿਆ ਥੋੜਾ ਜਾ ਵਾਰ ਲੱਗਿਆ ਥੋੜਾ ਜਾ ਖੂਨ ਆਇਆ ਤੇ ਵੀਹ ਰਸ ਜਾ ਗਿਆ ਜਬ ਇਹ ਵਾਰ ਲੱਗਿਓ ਤਬ ਇਹ ਰੋਸ ਜਾਗਿਓ ਉਹ ਸਾਰਾ ਭਾਰ ਕਿੱਥੇ ਹੈ ਛਾਤੀ ਤੇ ਹੈ ਇਸ ਸਰੀਰ ਤੇ ਹੈ ਧੁਨੀ ਤੇ ਸਾਰਾ ਭਾਵ ਹੈ ਕਿ ਮਹਾਰਾਜ ਛਾਤੀ ਬੜੀ ਚੌੜੀ ਹੈ ਜਿਹੜੇ ਸ਼ਸਤਰ ਨੂੰ ਰੋਕਣ ਲਈ ਤਿਆਰ ਪਰ ਤਿਆਰ ਰਹਿਣ ਲਈ ਮਹਾਰਾਜ ਬਿਲਕੁਲ ਤਿਆਰ ਪਰ ਤਿਆਰ ਹਨ
ਮਨੋ ਕਪਾਟ ਕਠਨਰੇ ਬਠਾਂਡੇ
ਮਨੋ ਭਾਈ ਇਹ ਕਪਾਟ ਹਨ ਕਪਾਟ ਦੇ ਦਰਵਾਜੇ ਨੂੰ ਇਹ ਡੋਰ ਹਨ ਕਿ ਜਿਹੜੇ ਡੋਰ ਦਰਵਾਜੇ ਬਿਲਕੁਲ ਐਨ ਸੰਗੜ ਬੰਦ ਹੋਣ ਇਸੇ ਤਰ੍ਹਾਂ ਇਹ ਛਾਤੀ ਅੰਦਰ ਜਿਹੜਾ ਕੋਈ ਤੀਰ ਜਾਵੇ ਉਹ ਅੰਦਰ ਵੜਦਾ ਹੀ ਨਹੀਂ ਉਹ ਤਾਂ ਬੜਾ ਕਪਾੜ ਐਸਾ ਕਪਾੜ ਦਰਵਾਜਾ ਸੰਗਰ ਬੰਦ ਹੈ
ਸੁੰਗ ਸਿਕੰਦਨ ਤੇ ਜੁਗ ਛੈਲਿੰਗ
ਮਹਾਰਾਜ ਦੇ ਸਿਕੰਦ ਆਖਦੇ ਇਹ ਜਿਹੜੇ ਉੱਪਰ ਗੁਰੂ ਕੇ ਸਿੱਖਾਂ ਦੇ ਡੋਲੇ ਤੋਂ ਉੱਪਰ ਜਿਹੜੇ ਬੜੇ ਉੱਚੇ ਹਨ ਕਿਉਂਕਿ ਸਿੱਖਾਂ ਦੇ ਡੋਲਿਆਂ ਤੋਂ ਉੱਤੇ ਜਿਤਨਾ ਬਲ ਹੈ ਉਹ ਅਭਿਆਸ ਕਰਦੇ ਲਟਕਣਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਗਤਕੇ ਦਾ ਅਭਿਆਸ ਕਰਨਾ ਤੇ ਇਹ ਸਿਕੰਦ ਬੜੇ ਉੱਚੇ ਲੱਗ ਰਹੇ ਹਨ
ਜਿਵੇਂ ਕ੍ਰਿਕ ਚਲ ਸੋਹਣ ਬਦ ਬੋਲੰਗ
ਜਿਵੇਂ ਕੋਈ ਬੈਲ ਹੋਵੇ ਸਾਂਡ ਹੋਵੇ ਤੁਸਾਂ ਨੇ ਵੇਖਿਆ ਹੋਣਾ ਬੈਲ ਉਹਦੇ ਉੱਤੇ ਜਿਹੜਾ ਹੋਦਾ ਪਾਉਂਦੇ ਜਾਂ ਉਹਨੂੰ ਚੰਗੀ ਤਰ੍ਹਾਂ ਕੱਸ ਕੇ ਅਗਾਂਹ ਉਹਦਾ ਉੱਤਾ ਕੋਈ ਸਰੀਰ ਦਿਖਦਾ ਹੈ ਇਸੇ ਤਰ੍ਹਾਂ ਇਹ ਐਸੇ ਮਰ ਸਿਕੰਦ ਬੜੇ ਉੱਚੇ ਹਨ
ਮੁਕਤਾ ਮਾਲ ਮਿਸਾਲ ਉਜਾਲੇ
ਮੁਕਤਾ ਦੀ ਮਾਲਾ ਪਾਈ ਹੋਈ ਹੈ ਮਹਾਰਾਜ ਨੇ ਜਿਹੜੀ ਬੜੀ ਲੰਬੀ ਹੈ ਅਤੇ ਬੜੀ ਸੁਭਾਏ ਮਾਨ ਹੈ
ਗੋਲ ਮੋਲ ਬਦ ਕੋ ਦੁੱਤ ਛਾਲੇ
ਬੜੀ ਗੋਲ ਮੋਲ ਇਹ ਮਾਲਾ ਹੈ ਜਿਨ੍ਹਾਂ ਸਰੀਰ ਵਿਖੇ ਇਹ ਗਲੇ ਵਿਖੇ ਮਾਲਾ ਪਾਈ ਹੋਈ ਹੈ ਬੜੀ ਸੋਹਣੀ ਲੱਗ ਰਹੀ ਹੈ
ਜਿਬਕਾ ਚਾਰੋ ਕਿਉਂ ਗਿਰਦ ਸੁਹਾਵਤ
ਛੋਟੀ ਬੜੀ ਸੋਹਣੀ ਹੈ ਜਿਹੜੀ ਬਿਲਕੁਲ ਸੋਹਣੀ ਹੈ ਤੇ ਚਾਰ ਪਾਸਿਆਂ ਤੋਂ ਗੋਲ ਮਟੋਲ ਹੈ
ਫਲ ਰਸਾਲ ਨੂਤਨ ਜਨ ਭਾਵਤ
ਭਾਈ ਇਹ ਠੋਡੀ ਨਾ ਹੋਵੇ ਕੋਈ ਅੰਬ ਦਾ ਫਲ ਹੋਵੇ ਜਿਹੜਾ ਬੜਾ ਸੋਹਣਾ ਹੈ ਤੇ ਬੜਾ ਮਿਠਾਸ ਵਾਲਾ ਹੈ
ਅਦਰ ਮਿਰਦੁਲ ਸ਼ੁਭ ਲਾਲ ਮਿਸਾਲਾ
ਅਦਰ ਹਨ ਅਦਰ ਆਖਦੇ ਬੁੱਲ ਜਿਨ੍ਹਾਂ ਬੁੱਲਾਂ ਤੋਂ ਬਚਨ ਆਉਂਦੇ ਹਨ ਬਾਣੀ ਬਾਹਰ ਆ ਰਹੀ ਹੈ ਬਖਸ਼ਿਸ਼ ਬਾਹਰ ਆ ਰਹੀ ਹੈ ਬੜੇ ਸੋਹਣੇ ਹਨ ਲਾਲ ਹਨ ਬੜੇ ਮਿਠਾਸ ਵਾਲੇ ਬਖਸ਼ਿਸ਼ ਕਰਨ ਵਾਲੇ ਹਨ
ਹਿਰਨ ਪੰਕਤ ਦੰਤੀ ਉਜਾਲਾ
ਅੰਦਰ ਆ ਜਾਓ ਇਹਨਾਂ ਬੁੱਲਾਂ ਦੇ ਵਿਚਕਾਰ ਜਿਹੜੇ ਦੰਦ ਵਿਖਾਈ ਦੇ ਰਹੇ 32 ਦੰਦ ਉਹ 32 ਦੰਦ ਨਹੀਂ ਹੀਰਿਆਂ ਦੀ ਪੰਕਤੀਆਂ ਹੋਣ ਪੰਕਤੀਆਂ ਆਖਦੇ ਲਾਈਨ ਹੀਰੇ ਦੀ ਲਾਈਨ ਹੋਵੇ ਕਿ 32 ਦੰਦ ਨਹੀਂ 32 ਹੀਰੇ ਚਮਕਦੇ ਹੋਣ
ਮੁਸਕਾਵਤ ਦਿਖੀਏ ਦਮਕਾਵਤ
ਜਦੋਂ ਮਹਾਰਾਜ ਮੁਸਕਰਾਉਂਦੇ ਹਨ ਖੁਸ਼ ਹੁੰਦੇ ਹਨ ਤੋ ਹੀਰੇ ਦਮ ਦਮ ਕਰਦੇ ਹੋਏ ਬੜੇ ਸੋਹਣੇ ਲੱਗ ਰਹੇ ਹਨ
ਕੰਪਟ ਬ੍ਰਿਧਮ ਕਲੀ ਲਖਾਵਤ
ਮਾਨੋ ਖਾਲਸਾ ਜੀ ਓ ਇਸੇ ਡੱਬੇ ਵਿਖੇ ਬੜੇ ਸੋਹਣੀ ਚਾਂਦੀ ਹੀਰੇ ਮੋਤੀ ਹੋਣ ਇਸੇ ਤਰ੍ਹਾਂ ਡੱਬਾ ਕੀ ਹੈ ਮੁਖੜਾ ਮੁਖੜਾ ਬੰਦ ਹੋਵੇ ਡੱਬਾ ਬੰਦ ਹੈ ਮੁਖੜਾ ਖੁੱਲ ਜਾਵੇ ਤੇ ਹੀਰੇ ਜਗਮਗ ਕਰਦੇ ਨੇ ਬੁੱਲਾਂ ਦੇ ਇਹ ਲਾਲ ਰਸ ਪ੍ਰੇਮ ਦਾ ਰੰਗ ਹੈ ਕਿਰਪਾ ਦਾ ਰੰਗ ਹੈ ਬਖਸ਼ਿਸ਼ ਦਾ ਰੰਗ ਹੈ ਤੇ ਮਹਾਰਾਜ ਜਦੋਂ ਹੱਸੇ ਹਨ ਤੇ ਉਹ ਦੰਦ ਉਹ ਹੀਰੇ ਵਾਂਗ ਚਮ ਚਮ ਕਰ ਰਹੇ ਹਨ।
ਸੁੰਦਰ ਦੀਪਤ ਜੁਗਲ ਕਪੋਲੰਗ
ਤੇ ਕਪੋਲ ਇਹ ਗੱਲਾਂ ਬੜੀਆਂ ਸੋਹਣੀਆਂ ਹਨ, ਬੜੀਆਂ ਗੋਲ ਤੇ ਇਤਨੀਆਂ ਜਿਵੇਂ ਆਖਦੇ ਵੀ ਚਲੋ ਮਿਸਾਲ ਕੀ ਦੇਣੀ ਕਿਸੇ ਦੀ, ਬੜੀਆਂ ਸੋਹਣ ਗੱਲਾਂ ਹੋਣ ਜਿਵੇਂ ਕਿਸੇ ਸੋਹਣੀਆਂ ਔਰਤ ਦੀਆਂ ਗੱਲਾਂ ਹੋਣ।
ਮੁਕਰ ਮਾਰ ਕੇ ਮਨੋ ਸੋਲੰਗ
ਭਾਈ ਜਿਵੇਂ ਕਿਸੇ ਦਾ ਮੁਕਰ ਹੋਵੇ, ਸ਼ੀਸ਼ਾ ਹੋਵੇ, ਸ਼ੀਸ਼ੇ ਵਿਖੇ ਸਾਹਮਣੇ ਸਰੀਰ ਵਿਖਦਾ ਹੋਵੇ, ਇਸ ਤਰ੍ਹਾਂ ਬੜਾ ਸੋਹਣਾ ਸਰੀਰ ਹੈ ਮਹਾਰਾਜ ਜੀ ਦਾ।
ਦਿਨ ਪਰ ਕੁੰਡਲ ਡੋਲਤ ਝਲਕਤ
ਤੇ ਐਸੇ ਕੁੰਡਲਾਕਾਰ ਸਤਿਗੁਰ ਮਹਾਰਾਜ ਇਹ ਦਸਤਾਰ ਹੈ ਤੇ ਬੜੇ ਸੋਹਣੇ ਵਾਲ ਦਿਖ ਰਹੇ ਹਨ।
ਜਵਾਹਰ ਤੇ ਬਰ ਝਲਕਤ
ਰਤਨ ਜਵਾਹਰ ਹੀਰੇ ਮੋਤੀ ਜੜੇ ਹੋਏ ਹਨ ਪੂਰੇ ਸਰੀਰ ਤੇ।
ਮੁਖ ਮੰਡਲ ਜਨ ਚੰਦ ਅਖੰਡਤ
ਮੁਖ ਮੰਡਲ ਜਨ ਚੰਡ ਚੰਦ ਅਖੰਡਲ ਜਿਵੇਂ ਚੰਦਰਮਾ ਬੜਾ ਸੋਹਣਾ ਹੈ, ਇਸ ਤਰ੍ਹਾਂ ਮੁਖ ਦਾ ਮੰਡਲ ਇਸ ਸਰੀਰ ਦੀ ਆਭਾ ਇਹ ਮੁਖੜਾ ਬੜਾ ਸੋਹਣਾ ਹੈ। ਚੰਦ ਚੰਦ ਵਾਂਗ ਪ੍ਰਕਾਸ਼ ਕਰਨ ਵਾਲਾ ਐਸਾ ਆਭਾ ਵਾਲਾ ਹੈ।
ਕਮਲ ਪ੍ਰਫੁੱਲਤ ਦੁੱਤ ਬੜ ਮੰਡਲ
ਜਿਵੇਂ ਕਮਲ ਬਿਲਕੁਲ ਪ੍ਰਫੁੱਲਿਤ ਹੋਵੇ, ਖਿੜਿਆ ਹੋਵੇ, ਇਸ ਤਰ੍ਹਾਂ ਸਤਿਗੁਰ ਮਹਾਰਾਜ ਅੱਜ ਖਿੜੇ ਹੋਏ ਹਨ।
ਮਧੁਰ ਮਧੁਰ ਕੰਨ ਤੁਨ ਚੁਭ ਬਾਨੇ
ਮਧੁਰ ਮਧੁਰ ਬੜੀ ਮਿੱਠੀ ਮਿੱਠੀ ਆਵਾਜ਼ ਸਤਿਗੁਰ ਮਹਾਰਾਜ ਦੀ ਜ਼ੁਬਾਨ ਤੋਂ ਬਾਹਰ ਆ ਰਹੀ ਹੈ।
ਦਾਸਨ ਕੋ ਅੰਮ੍ਰਿਤ ਦਾਨੇ
ਖਾਲਸਾ ਜੀ ਉਹ ਬਾਣੀ ਨਹੀਂ, ਉਹ ਅੰਮ੍ਰਿਤ ਦੀ ਵਰਖਾ ਹੋਵੇ। ਅੰਮ੍ਰਿਤ ਦੀ ਵਰਖਾ ਕਿਹੜੀ ਹੈ? ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਇਹ ਅੰਮ੍ਰਿਤ ਦੀ ਵਰਖਾ ਹੈ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅੰਮ੍ਰਿਤ ਦੀ ਵਰਖਾ ਹੈ। ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਅੰਮ੍ਰਿਤ ਦੀ ਵਰਖਾ ਹੈ। ਕੱਬੋ ਬਾਜ ਬੇਨਤੀ ਚੋਪਈ ਅੰਮ੍ਰਿਤ ਦੀ ਵਰਖਾ ਹੈ। ਜਿਹੜੀ ਬਾਣੀ ਬਾਹਰ ਆ ਰਹੀ ਹੈ, ਜਿਹੜੇ ਬਚਨ ਬਾਹਰ ਆ ਰਹੇ ਹਨ, ਮਾਨੋ ਖਾਲਸਾ ਜੀਓ ਉਹ ਬੱਦਲਾਂ ਤੋਂ ਅੰਮ੍ਰਿਤ ਦੀ ਵਰਖਾ ਪੈਂਦੀ ਹੋਣ। ਇਹ ਬੱਦਲ ਕੀ? ਗੁਰੂ ਦਾ ਮੁਖੜਾ, ਗੁਰੂ ਦੇ ਮੁਖਾਰ ਬਿੰਦ ਤੋਂ ਜਿਹੜੇ ਬਚਨ ਬਾਹਰ ਆ ਰਹੇ, ਜਿਹੜੀ ਬਾਣੀ ਬਾਹਰ ਆ ਰਹੀ ਹੈ, ਉਹ ਅੰਮ੍ਰਿਤ ਦੀ ਵਰਖਾ ਹੀ ਹੋ ਰਹੀ ਹੈ।
ਦੁੰਦਪ ਸੁਰ ਸ਼ਬਦ ਗੰਭੀਰ
ਮਾਨੋ ਭਾਈ ਦੁੰਦਪ ਬੜਾ ਸ਼ਬਦ ਗੰਭੀਰ ਵੱਜਦਾ ਹੋਵੇ। ਜਦੋਂ ਬੱਦਲ ਗਰਜਦੇ ਹਨ ਤੇ ਬੜੇ ਗੰਭੀਰ ਆਵਾਜ਼ ਆਉਂਦੀ ਹੈ। ਇਸੇ ਤਰ੍ਹਾਂ ਗੁਰੂ ਦੀ ਬਾਣੀ ਵੀ ਵੀਰ ਅਸੀਂ ਬਾਣੀ ਆ ਝਾਗਰਦੰਗ ਨਾਗਰਦੰਗ ਗਾਗਰਦੰਗ ਗਾਜੇ ਤੇ ਇਸ ਤਰ੍ਹਾਂ ਜਦੋਂ ਬੱਦਲ ਗੱਜ ਰਹੇ ਹਨ ਤੇ ਐਸੀ ਆਵਾਜ਼ ਬਾਹਰ ਆ ਰਹੀ ਹੈ।
ਬੋਲਤ ਮਹਾ ਭਰੇ ਰਸ ਵੀਰ
ਵੀਰ ਰਸ ਵਿਖੇ ਮਹਾਰਾਜ ਐਸੇ ਬਚਨ ਕਰਦੇ ਜੋ ਜੋ ਤਿਆਰ ਪਰ ਤਿਆਰ ਹੋ ਜਾਓ, ਆਪਣੇ ਘੋੜੇ ਸੰਭਾਲੋ ਤੇ ਜੰਗ ਲਈ ਤਿਆਰ ਪਰ ਤਿਆਰ ਰਹਿਣਾ।
ਕਮਲ ਪੰਖੜੀ ਚਾਰੂ ਸਰੀਖੇ
ਕਮਲ ਦੀ ਪੰਖੜੀ ਬੜੀ ਚਾਰੂ ਸਰੀਖੇ, ਚਾਰੂ ਆਖਦੇ ਬੜੀ ਸੋਹਣੀ ਹੈ, ਜਿਹਦੀ ਪੰਖੜੀਆਂ ਬੜੀਆਂ ਸੋਹਣੀਆਂ ਹਨ।
ਅੱਖ ਬੜੀ ਜੁਗ ਪੀਕੀ ਤੀਕੀ
ਫਿਰ ਆ ਗਈ ਅੱਖਾਂ ਤੇ, ਅੱਖਾਂ ਵੱਡੀਆਂ ਹਨ ਤੇ ਬੜੀਆਂ ਤਿੱਖੀਆਂ ਹਨ ਜਿਵੇਂ ਕਮਲ ਦੀਆਂ ਪੰਖੜੀਆਂ ਲੱਗਦੀਆਂ ਹੋਣ।
ਕਰਨਾ ਪਰੇ ਕਟਾਜ ਚਬੀਲੇ
ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਉਹ ਅੱਖਾਂ ਨਹੀਂ, ਉਹ ਕਿਰਪਾ ਦ੍ਰਿਸ਼ਟੀ ਹੈ, ਜਿਸ ਤੇ ਕਿਰਪਾ ਦ੍ਰਿਸ਼ਟੀ ਕਰ ਦੇਣ। ਕਮਲ ਦੀਆਂ ਪੰਖੜੀਆਂ ਬੜੀਆਂ ਸੋਹਣੀਆਂ, ਉਥੋਂ ਰਸ ਬਾਹਰ ਆਉਂਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਤੇ ਇਹਨਾਂ ਅੱਖਾਂ ਚੋਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਅਮਿਆ ਦ੍ਰਿਸ਼ਟ ਸੁਭ ਕਰ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰ ਸਬੈ ਬਲ। ਐਸੀ ਅੰਮ੍ਰਿਤ ਦੀ ਵਰਖਾ ਸਤਿਗੁਰ ਮਹਾਰਾਜ ਜੀ ਕਰ ਰਹੇ ਹਨ।
ਅਲਤ ਮੀਨ ਮਨੋ ਦੁੱਤ ਨੀਲੇ
ਮਾਨੋ ਭਾਈ ਇਹ ਮੀਨ ਮੱਛੀ ਪਾਣੀ ਚ ਨਹਾ ਕੇ ਬਾਹਰ ਆਈ ਹੋਵੇ, ਕਿਉਂਕਿ ਉਹ ਜਦੋਂ ਪਾਣੀ ਚ ਨਹਾ ਕੇ ਬਾਹਰ ਆਵੇ ਛਾਲ ਮਾਰੇ ਬਿਲਕੁਲ ਬੜੀ ਗਿੱਲੀ ਲੱਗਦੀ ਹੈ, ਅੱਖਾਂ ਪਾਣੀ ਤੋਂ ਚਮ ਚਮ ਕਰਦੀਆਂ ਹਨ।
ਚਮਕਤ ਅਨੀਦਾਰ ਬਿਨ
ਆਜੇ ਆਜੇ ਐਸੇ ਮਹਾਰਾਜ ਦੇ ਸਰੀਰ ਹੈ, ਅੱਖਾਂ ਹਨ, ਪੰਕੜੀਆਂ ਹਨ ਤੇ ਬੜੀਆਂ ਸੋਹਣੀਆਂ ਚਮ ਚਮ ਕਰ ਰਹੀਆਂ ਹਨ।
ਕਟਾਰ ਕਾਰੀਗਰ
ਮਾਨੋ ਇਹ ਜਿਹੜੀਆਂ ਅੱਖਾਂ ਤੋਂ ਉੱਥੇ ਜਿਹੜੀਆਂ ਭੰਬਰੀਆਂ ਹਨ, ਕਟਾਰ ਵਾਂਗ ਕਾਰੀਗਰ ਨੇ ਬੜੀ ਸੋਹਣੀਆਂ ਬਣਾਈਆਂ ਹੋਣ।
ਜਗ ਮੈਂ ਨਰ ਨਾਰੀ ਅਸ ਕੋ ਹੈ, ਅਸ ਕਠੋਰ ਜਿਸ ਕੋ ਮੈਂ ਮੋਹ ਹੈ।
ਸੰਸਾਰ ਵਿਚ ਐਸਾ ਕਿਹੜਾ ਇਸਤਰੀ ਪੁਰਖ ਹੈ ਨਰ ਨਾਰੀ ਹੈ, ਕਿਹੜਾ ਇਨਸਾਨ ਹੈ ਜਿਹਦਾ ਮਨ ਨਾ ਮੋਹਿਤ ਹੋਵੇ ਗੁਰੂ ਦੀ ਆਭਾ ਦੇਖ ਕੇ, ਗੁਰੂ ਦੀ ਸੋਭਾ ਦੇਖ ਕੇ।
ਨਿਪੁੰਤੀ ਵਿਕ ਚੋਕ ਜਾਏ, ਦੁਤੀ ਜਿਤਕ ਸਭ ਲਾਏ ਦਿਖਾਏ।
ਐਸੀ ਦੁਤੀ ਇਹ ਆਭਾ ਮਹਾਰਾਜ ਦੀ ਬੜੀ ਸੋਹਣੀ ਲੱਗ ਰਹੀ ਹੈ, ਜਿਹਦੇ ਅੰਦਰ ਛਾ ਜਾਵੇ ਉਹ ਨਿਹਾਲ ਨਿਹਾਲ ਹੋ ਜਾਂਦਾ ਹੈ।
ਕਿਰਪਾ ਕਰਤ ਜਿਸ ਕੀ ਦਿਸ਼ੇਰ ਹੈ,
ਮਹਾਰਾਜ ਕਿਰਪਾ ਕਰਕੇ ਵੇਖ ਲੈਂਦੇ ਹਨ।
ਬਿਨ ਦਾਮਨ ਤਿੰਨ ਠਾਨ ਚੋਰ ਹੈ,
ਦਾਮਨ ਬਿਨਾਂ ਪੈਸਿਆਂ ਤੋਂ ਉਹਦਾ ਮਨ ਚੁਰਾ ਲੈਂਦੇ ਹਨ। ਦਾਮਨ ਆਖਦੇ ਪੈਸੇ ਨੂੰ, ਭੇਟਾਂ ਤੋਂ ਬਿਨਾਂ ਭੇਟਾਂ ਤੋਂ ਮਹਾਰਾਜ ਉਹਦਾ ਮਨ ਚੁਰਾ ਲੈਂਦੇ ਹਨ।
ਅਤ ਸੁੰਦਰ ਸ਼ੋਭਤ ਗਰਬੀਲਾ ਹੈ,
ਮਹਾਰਾਜ ਗਰਬੀਲੇ ਹਨ, ਵੀ ਰਸ ਵਾਲੇ ਬੜੇ ਸੋਭੇ ਲੱਗ ਰਹੇ ਹਨ, ਸੁਭਾਏ ਮਨ ਲੱਗ ਰਹੇ ਹਨ।
ਰਸ ਕੇ ਬਰਸ ਤੇ ਅਧਿਕ ਛਬੀਲੇ,
ਸਾਰੇ ਰਸ ਹਨ, ਵੀ ਰਸ, ਸ਼ਾਂਤ ਰਸ, ਕਰੁਣਾ ਰਸ ਆਦਿਕ ਰਸ ਦੇ ਮਹਾਰਾਜ ਛਬੀਲੇ ਹਨ।
ਮਨੋ ਲਾਜ ਕੇ ਪਰੇ ਜਹਾਜਾ
ਜੀ, ਉਹ ਇਹ ਰਸ ਨਹੀਂ ਇਹ ਲਾਜ ਹੈ, ਇਹ ਲਾਜ ਨਹੀਂ ਇਹ ਬਖਸ਼ਿਸ਼ ਹੈ, ਇਹ ਮੇਹਰ ਹੈ, ਇਹ ਆਨੰਦ ਹੈ। ਮਹਾਰਾਜ ਜਹਾਜ ਭਰੇ ਹੋਏ ਹਨ,
ਚੰਚਲ ਮਹਾ ਮ੍ਰਿਗੰਜਲ ਸਾਜਾ,
ਅੱਖਾਂ ਚੰਚਲਤਾ ਵੀ ਹੈ, ਦੋ ਪੱਖ ਹੁੰਦੀਆਂ, ਅੱਖਾਂ ਭਗਤੀ ਵਾਲੀ ਹੋਣ ਝੁਕੀ ਰਹਿੰਦੀ ਥੱਲੇ। ਚੰਚਲਤਾ ਕੀ ਹੈ ਕਿ ਅੱਖਾਂ ਵੀਰ ਰਸ ਵਾਲੀਆਂ ਹੋਣ, ਜੋਧੇ ਦੀ ਅੱਖਾਂ ਘੁੰਮਦੀਆਂ ਰਹਿੰਦੀਆਂ, ਕਦੋਂ ਕਿੱਥੋਂ ਵਾਰ ਆ ਜਾਵੇ, ਕਿੱਥੋਂ ਤੀਰ ਆ ਜਾਵੇ, ਤੇ ਗਤਕੇ ਵਿਖੇ ਅੱਖਾਂ ਸ਼ਾਂਤ ਰਹਿੰਦੀਆਂ, ਭਾਵ ਇੱਕ ਤੱਕ ਧਿਆਨ ਰਹਿੰਦਾ ਦੁਸ਼ਮਣ ਦੀ ਅੱਖਾਂ ਵਿਖੇ, ਤੇ ਕਿਵੇਂ ਉਹਨੂੰ ਮਾਰਨਾ ਹੈ, ਕਿਵੇਂ ਵਾਰ ਕਰਨਾ ਹੈ। ਐਸਾ ਧਿਆਨ ਮਹਾਰਾਜ ਦਾ, ਅੱਖਾਂ ਗੰਭੀਰ ਵੀ ਹਨ ਤੇ ਬੜੀਆਂ ਚੰਚਲ ਵੀ ਹਨ।
ਫਿਰ ਕੁਟੀ ਕੁਟਿਲ ਕਮਾਨ ਸਮਾਨਾ,
ਫਿਰ ਕੁਟੀ ਅੱਖਾਂ ਉੱਤੇ ਜਿਹੜੀ ਹੈ ਕਮਾਨ ਦੇ ਸਮਾਨ ਬੜੀ ਤਿੱਖੀ ਹੈ।
ਭਰਿਓ ਭਾਗ ਤੇ ਪਾਲ ਮਾਨਾ,
ਭਾਗ ਜਾਗ ਪੈਣ ਮਹਾਰਾਜ, ਅੱਜ ਉਹਨਾਂ ਨੂੰ ਮਹਾਰਾਜ ਨਿਹਾਲ ਕਰ ਰਹੇ ਹਨ, ਜਿਨ੍ਹਾਂ ਦੇ ਮੱਥੇ ਤੇ ਬਖਸ਼ਿਸ਼ ਹੋਣ ਵਾਲੀ ਹੈ ਉਹਨਾਂ ਵੱਲ ਵੇਖ ਕੇ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਹਨ।
ਮੇਚਕ ਚਿਕਵਨ ਕੇਸ ਅਸ਼ੇਸ਼,
ਕੇਸ ਹਨ ਬੜੇ ਚਿਕਨੇ ਚਿਕਨੇ ਹਨ, ਬੜੇ ਸੋਹਣੇ ਸੋਹਣੇ ਲੰਬੇ ਲੰਬੇ ਕੇਸ ਸਤਿਗੁਰ ਮਹਾਰਾਜ ਦੇ ਇਹ ਵਾਲ ਹਨ।
ਹਰ ਉਸ਼ਨੀਕ ਸੁਹਾਏ
ਅਸ਼ੇਸ਼, ਬੜੀ ਉੱਚੀ ਦਸਤਾਰ ਹੈ, ਦੁਮਾਲਾ ਹੈ, ਸਾਡੀ ਦਸਤਾਰਾਂ ਹਨ ਉਹ ਦੁਮਾਲਾ ਸੀ, ਧਿਆਨ ਰੱਖਣਾ ਫਰਕ ਹੈ। ਦਸਤਾਰ ਜਿਹੜੀ ਹੱਥਾਂ ਦੁਆਰਾ ਸਜਾਈ ਜਾਵੇ, ਦਸਤ ਦਸਤ ਆਖਦੇ ਹੱਥਾਂ ਨੂੰ, ਹੱਥਾਂ ਦੁਆਰਾ ਸਜਾਈ ਜਾਵੇ ਉਹ ਹੈ ਦਸਤਾਰ। ਉਹ ਦੁਮਾਲਾ ਜਿਹੜੇ ਗੋਲ ਕੇਸਾਂ ਵਿਖੇ ਕੇਸਰੀ ਪਾ ਕੇ, ਗੋਲ ਚੱਕਰੀ ਪਾ ਕੇ, ਸ਼ਸਤਰ ਪਾ ਕੇ ਅੰਦਰ ਸਜਾਉਂਦੇ ਹਨ, ਉੱਤੋਂ ਫਿਰ ਵਰ ਵਰ ਲਾ ਕੇ ਅਗਾਂਹ ਤੇ ਇਹ ਸ਼ਸਤਰ ਲਗਾਉਣੇ ਹਨ, ਕਈ ਤਰ੍ਹਾਂ ਦੇ ਬਾਗ ਆਦਿ ਲਗਾ ਕੇ ਉਹ ਦੁਮਾਲਾ ਮਹਾਰਾਜ ਸਜਾ ਰਹੇ ਹਨ।
ਕਲਗੀ ਜਿਗਾ ਜ਼ੇਬ ਜਿਨਜ਼ਾਰ,
ਇਸ ਦਸਤਾਰ ਸਜਾ ਕੇ ਉਤਾਂ ਕਲਗੀ ਲਗਾਈ ਗਈ ਹੈ, ਜਿਗਾ ਸਜਾ ਕੇ ਮਹਾਰਾਜ ਬੜੇ ਸੋਹਣੇ ਲੱਗ ਰਹੇ ਹਨ।
ਜਬਰ ਜੋਤ ਜਗਮਗ ਜਵਾਰ,
ਜਿਗਾ ਵਿਖੇ ਕਲਗੀ ਵਿਖੇ ਜਿਹੜੇ ਹੀਰੇ ਮੋਤੀ ਜਗਮਗ ਜਗਮਗ ਕਰ ਰਹੇ ਹਨ।
ਸਰਬ ਭੂਖਨ ਭੂਖਤ ਚਾਰ ਪਾਰੇ,
ਭੂਖਨ ਸਾਰੇ ਗਹਿਣੇ ਬੜੇ ਸੋਹਣੇ ਹਨ ਤੇ ਬਹੁਤ ਬੇਸ਼ੁਮਾਰ ਕੀਮਤੀ ਹਨ, ਐਸੀ ਸੋਭਾ ਹੈ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ।
ਲਾਗੇ ਮੋਲ ਮਿਸਾਲ ਸੁਧਾਰੇ,
ਐਸੇ ਮਹਾਰਾਜ ਬੜੇ ਅਮੋਲਕ ਹਨ, ਜਿਨ੍ਹਾਂ ਨੇ ਅਮੋਲਕ ਰਤਨ ਪਾਏ ਹੋਏ ਹਨ।
ਕੰਚਨ ਕੇ ਕੰਕਨ ਕਚੀਰੇ,
ਆਪਣੇ ਹੱਥਾਂ ਵਿਖੇ ਮਹਾਰਾਜ ਨੇ ਸੋਨੇ ਦੇ ਕੜੇ ਪਾਏ ਹੋਏ ਹਨ, ਜਿਨ੍ਹਾਂ ਵਿਖੇ ਹੀਰੇ ਜੜੇ ਹੋਏ ਹਨ।
ਜਰੇ ਰੁਚਿਲ ਕਾਰੀਗਰ ਚੀਰੇ,
ਕਿਸੇ ਚੰਗੇ ਕਾਰੀਗਰ ਨੇ ਉਹਨਾਂ ਕੜਿਆਂ ਵਿਖੇ ਹੀਰੇ ਜੜੇ ਹੋਣ, ਇਹ ਹੀਰੇ ਬੇਸ਼ੁਮਾਰ ਕੀਮਤੀ ਹਨ।
ਨਵ ਰਤਨ ਇਸ ਪਾਸ ਸੁਆਏ,
ਨੌ ਰਤਨ, ਇੱਕ ਰਤਨ ਵੀ ਮਿਲ ਜਾਵੇ ਤਾਂ ਬੜਾ ਔਖਾ ਹੈ। ਨੌ ਰਤਨ ਉਹਨਾਂ ਹੀਰਿਆਂ ਵਿਖੇ ਵੱਖ ਵੱਖ ਜੜੇ ਹੋਏ, ਇੱਕ ਇੱਕ ਤਰ੍ਹਾਂ ਦੇ ਐਸੇ ਇਹ ਕੜੇ ਸਜਾਏ ਹੋਏ ਕਿ ਜਗਮਗ ਜਗਮਗ ਇਹ ਰਤਨ ਕਰ ਰਹੇ ਹਨ।
ਨਵ ਗ੍ਰਹਿ ਮਨੋ ਪੁਜਾਲ ਪਟਾਏ,
ਇਹ ਨੌ ਰਤਨ ਨਹੀਂ, ਨੌ ਗ੍ਰਹਿ ਹੀ ਆ ਗਏ। ਨੌ ਗ੍ਰਹਿ ਭਾਵ ਲੋਕੀ ਆਖਦੇ ਸ਼ਨੀ ਗ੍ਰਹਿ ਬੜਾ ਭੈੜਾ ਹੈ, ਪਰ ਨਹੀਂ, ਇਹ ਤੇ ਸ਼ਨੀ ਗ੍ਰਹਿ ਤੇ ਹੱਥਾਂ ਵਿਖੇ ਹੈ, ਇੱਥੇ ਬਖਸ਼ਿਸ਼ ਕਰਨ ਵਾਲਾ ਸ਼ਨੀ ਗ੍ਰਹਿ ਹੈ, ਇੱਥੇ ਮੰਗਲ ਗ੍ਰਹਿ, ਇੱਥੇ ਸਾਰੇ ਗ੍ਰਹਿ ਬੜੇ ਸੋਹਣੇ ਹਨ ਤੇ ਐਸੇ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਥਾਂ ਵਿਖੇ ਸਾਰੀ ਬਖਸ਼ਿਸ਼ ਹੈ।
ਵਰਣ ਵਰਣ ਬਰ ਬਸਰ
ਵਰਣ ਰੰਗ ਬਿਰੰਗੇ ਬਸਤਰ ਮਹਾਰਾਜ ਰੋਜ਼ ਪਾਉਂਦੇ ਹਨ, ਕਦੀ ਲਾਲ ਲਾਲ ਭਾਵ ਬੜੇ ਸੋਹਣੇ ਬੀਰਸ ਵਾਲੇ, ਕਦੀ ਨੀਲੇ ਬਸਤਰ ਮਹਾਰਾਜ, ਕਦੀ ਚਿੱਟੇ ਪਾ ਰਹੇ ਹਨ, ਕਦੀ ਕਿਹੜੇ ਬਸਤਰ ਪਾ ਰਹੇ ਹਨ।
ਰੀਤ ਨਵੀਨੀ ਬੇਚੰਗ
ਸਤਿਗੁਰ ਦੀ ਵੇਸ ਇਹ ਪੂਜਾ ਇਹ ਸਾਰੀ ਆਭਾ ਬੜੀ ਨਵੀਨ ਰਹਿੰਦੀ ਹੈ।
ਆਪ ਚਲਾਇਨ ਤੇ ਚਬ ਚਾਜਤ
ਸੋਹਣੀ ਛਾਪ ਮਹਾਰਾਜ ਨੇ ਆਪਣੇ ਉਂਗਲੀਆਂ ਵਿਖੇ ਪਾਈ ਹੋਈ ਹੈ।
ਘਰ ਮੈਂ ਕਰਗ ਵਿਸਾਲ ਬਿਰਾਜਤ
ਆਪਣੇ ਗਲੇ ਵਿਖੇ ਸਤਿਗੁਰ ਨੇ ਗਾਤਰੇ ਵਾਲੀ ਇਹ ਤੇਗ ਸਜਾਈ ਹੋਈ ਹੈ। ਖੜਗ ਖੜਗ ਆਖਦੇ ਤੇਗ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀ ਸਹਿਬ ਸੋਈ ਸਹਿਤੀ ਯਹ ਹਮਾਰੇ ਪੀਰ ਐਸੀ ਖੜਗ ਸਤਿਗੁਰ ਨੇ ਵੱਡੀ ਸਜਾਈ ਹੋਈ ਹੈ।
ਅਭਿਆਸ ਕਰਾਵੇ
ਰੋਜ਼ ਮਹਾਰਾਜ ਧਨੁਖ ਵਿਦਿਆ ਦਾ ਅਭਿਆਸ ਕਰਾਉਂਦੇ ਹਨ।
ਕਹਿ ਕਰ ਖਪਰੇ ਤੀਰ ਕਰਾਵੇ
ਕਾਰੀਗਰ ਨੂੰ ਕਹਿ ਕਹਿ ਕੇ ਚਾਰ ਉਂਗਲ ਖਪਰੇ ਤੀਰ ਮਹਾਰਾਜ ਬਣਵਾਉਂਦੇ ਹਨ।
ਧਰ ਧਰ ਮਾਰੇ ਦੂਰ ਨਿਸ਼ਾਨਾ
ਕਮਾਨ ਤੇ ਰੱਖ ਰੱਖ ਕੇ ਤੀਰ ਛਾ ਛਾ ਖਿੱਚਦੇ ਹਨ ਤੇ ਦੂਰ ਨਿਸ਼ਾਨਾ ਬੰਦੇ ਹਨ।
ਬੜੇ ਬੇਗ ਤੇ ਛੂਟੇ ਬਾਨਾ
ਛੂਟਾ ਜਾਂਦਾ ਜਦੋਂ ਤੀਰ ਦੂਰ ਤੱਕ ਜਾਂਦਾ ਹੈ, ਜਿੱਥੇ ਜਾਂਦਾ ਉੱਥੇ ਸਿੱਧਾ ਵਾਰ ਕਰਦਾ ਹੈ।
ਚਾਂਪ ਕਠੋਰ ਕਹਿ ਤੂੰ ਬਣਵਾਵੇਂ
ਚਾਂਪ ਇਹ ਤਨੁਸ਼ ਬਾਨ ਬੜਾ ਕਠੋਰ ਹੈ ਸਤਿਗੁਰ ਜੀ ਕਹਿ ਕੇ ਬਣਵਾਉਂਦੇ ਹਨ।
ਬੜ ਬਲ ਕਰ ਜੋ ਐਂਚ ਹੋ ਜਾਵੇ
ਆਮ ਜਿਹੜਾ ਡਰਪੋਕ ਹੋਵੇ ਕਾਇਰ ਹੋਵੇ ਚੰਨ ਮਾਰੋ ਥੱਲੇ ਗਿਰ ਜਾਵੇ ਉਹ ਕੀ ਖਿੱਚੇਗਾ, ਉਹਨੂੰ ਖਿੱਚਣਾ ਬੜਾ ਔਖਾ ਹੈ। ਤੇ ਮਹਾਰਾਜ ਖਿੱਚ ਖਿੱਚ ਕੇ ਸ਼ਾਹ ਸ਼ਾਹ ਕਰਦੇ ਇਹ ਕਮਾਨ ਖਿੱਚ ਰਹੇ ਹਨ।
ਸੰਵਤ ਏਕ ਮਿਤੇ ਪੁਨਕਾ ਧਨ ਦੁਗਨੋ ਡੇਢ ਕਰ ਮੈਂ ਗਏ
ਇੱਕ ਸਾਲ ਬਾਅਦ ਮਹਾਰਾਜ ਆਪਣਾ ਧਨੁਖ ਬਦਲਦੇ ਹਨ। ਉਮਰ 13 ਸਾਲ ਦੀ ਧਨੁਖ ਬਦਲ ਲਿਆ, ਉਮਰ 14 ਸਾਲ ਦੀ ਹੋਈ ਧਨੁਖ ਬਦਲ ਲਿਆ। ਕਿਉਂ? ਜਿਤਨਾ ਬਲ ਵਧ ਰਿਹਾ ਉਤਨਾ ਉਹਦੀ ਸੋਭਾ ਵੀ ਵਧ ਰਹੀ ਹੈ, ਉਤਨਾ ਰਸ ਵਧ ਰਿਹਾ, ਉਤਨਾ ਜੋਰ ਵਧ ਰਿਹਾ। ਤੇ ਮਹਾਰਾਜ ਸਾਲ ਬਾਅਦ ਆਪਣਾ ਤਨੁਸ਼ਬਾਨ ਬਦਲਦੇ ਹਨ।
ਜੰਗੀ ਤੀਰ ਪੁਲਾ ਦੀ ਖਪਰੇ
ਜੰਗੀ ਤੀਰ ਹਨ ਚਾਰ ਉਂਗਲ ਖਪਰੇ ਤੀਰ ਐਸੇ ਜੰਗੀ ਤੀਰ ਹਨ ਜਦੋਂ ਚਲਾਉਂਦੇ ਹਨ ਦੁਸ਼ਮਣ ਤੇ ਸਿੱਧਾ ਵਾਰ ਕਰਨ ਵਾਲੇ ਹਨ।
ਕਹਿ ਕਹਿ ਪਿੰਦ ਕਰਾਵੇਂ ਅਪਰੇ
ਸਤਿਗੁਰੂ ਜੀ ਐਸੇ ਕਹਿ ਕਹਿ ਕੇ ਬੜੇ ਸੋਹਣੇ ਤੀਰ ਬਣਵਾਉਂਦੇ ਹਨ।
ਹੇਰ ਹੇਰ ਤੀਖਣ ਬੜ ਤੀਰੰਗ
ਇਹਨਾਂ ਤਿੱਖੇ ਤੀਰਾਂ ਨੂੰ ਵੇਖ ਵੇਖ ਕੇ ਸਤਿਗੁਰੂ ਮਹਾਰਾਜ ਜੀ
ਸ੍ਰੀ ਗੋਬਿੰਦ ਸਿੰਘ ਗੁਣੀ ਗਈ ਰੰਗ
ਸ੍ਰੀ ਗੋਬਿੰਦ ਸਿੰਘ ਗੁਣੀ ਗਈ ਰੰਗ ਗੁਣਾ ਦੇ ਖਜ਼ਾਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੁੰਦੇ ਹਨ।
ਤੁਰਕ ਸ਼ਤਰੁ ਗਨ ਅੰਗ ਮਝਾਰੇ ਮਮ ਕਰਤੇ ਪ੍ਰਵਿਸ਼ੇ ਕਿਸ ਵਾਰੇ
ਸਤਿਗੁਰੂ ਵੇਖ ਕੇ ਬੜੇ ਖੁਸ਼ ਹੋ ਰਹੇ ਵੀ ਐਸੇ ਖਪਰੇ ਤੀਰ ਚਾਰ ਉਂਗਲ ਤੀਰ ਜਿਹੜਾ ਤੁਰਕਾਂ ਵਿਖੇ ਜਾਣਗੇ ਉਹਦਾ ਦੁਸ਼ਮਣ ਨੂੰ ਤੁਰਕਾਂ ਦੇ ਸਰੀਰ ਨੂੰ ਅੰਗੇ ਨੂੰ ਵੇਹਤੇ ਹੋਏ ਪਾਰ ਹੋ ਜਾਣਗੇ।
ਕਬੋ ਜੰਗ ਮੈਂ ਬਣੇ ਨਿਸ਼ੰਗਾ
ਕਦੀ ਜੰਗ ਹੋਵੇਗਾ ਨਿਸ਼ੰਗ ਹੋ ਕੇ ਬੇਖੋਫ ਹੋ ਕੇ ਇਹ ਤੀਰ ਚਲਾਵਾਂਗੇ
ਪ੍ਰਹਾਰਨ ਕਰਨ ਕਤੰਗਾ
ਖੜਗ ਦਾ ਪ੍ਰਹਾਰ ਕਰਾਂਗੇ ਜਿਹੜਾ ਆਵੇਗਾ ਉਹਨੂੰ ਝਾੜ ਦਵਾਂਗੇ।
ਕਬ ਤੂੰ ਭੰਗ ਕੋ ਗਹਿ ਚਲਾਵੇ ਮਾਰ ਲੱਚ ਕੋ ਤਰੇ ਗਿਰਾਵੇ
ਗੋਲੀ ਚਲਾਵਾਂਗੇ ਦੋ ਨਾਲੀ ਚਲਾਵਾਂਗੇ ਪਿਸਟਲ ਚਲਾਵਾਂਗੇ ਜਿਹੜਾ ਸਾਹਮਣੇ ਦੁਸ਼ਮਣ ਠਾ ਦੇ ਕੇ ਥੱਲੇ ਗਿਰੇਗਾ। ਇਸ ਤਰ੍ਹਾਂ ਮਹਾਰਾਜ ਅੱਜ ਉਹ ਨਜ਼ਾਰੇ ਵੇਖ ਰਹੇ ਹਨ ਜਿਹੜੇ ਨਜ਼ਾਰੇ ਆਉਣ ਵਾਲੇ ਹਨ।
ਇਤਿਆਦ ਕਾਯੁਦੇ ਅਭਿਆਸੇ ਦਿਨ ਪ੍ਰਤ ਸਤਿਗੁਰ ਕਰਤ ਬਿਲਾਸੇ
ਇਤਿਆਦਿਕ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਹਨ। ਕਦੀ ਤੀਰ ਚਲਾਉਣਾ, ਕਦੀ ਤਲਵਾਰਬਾਜ਼ੀ ਕਰਨੀ, ਕਦੀ ਘੋੜਬਾਜ਼ੀ ਕਰਨੀ, ਕਦੀ ਨੇਜਾਬਾਜ਼ੀ ਕਰਨੀ ਤੇ ਰੋਜ਼ ਮਹਾਰਾਜ ਇਹ ਅਭਿਆਸ ਕਰਦੇ ਹਨ। ਤੇ ਕਿਵੇਂ ਸਤਿਗੁਰੂ ਜੀ ਅਗਾਂਹ ਆਪਣੇ ਕੌਤਕ ਵਿਖਾ ਰਹੇ ਹਨ, ਸਿੱਖਾਂ ਦਾ ਉਧਾਰ ਵੀ ਕਰ ਰਹੇ ਹਨ ਤੇ ਅਗਾਂਹ ਜਿਵੇਂ ਜੰਗਾਂ ਹੋਣਗੀਆਂ। ਇਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ।